बड़े भाग जागे रब तेरे जिसके चैत दरस गुरेरे दोनों लोकन के सुख पावो चलो बनो सिख शीश निवावो।
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जब पाए ता अवगुण सब छपे। करुणा निदान पतत पावन भगत वछल अनाथ नाथ जगत गुरु धन धन श्री गुरु ग्रंथ साहिब जी महाराज सतगुरु जी दे पावन पवित्र चरणा कमलां च संध्या वेले दे सजे दवाना च हाजरियां भर रहे गुरु का खास रूप परम सन्मान योग सत्कार योग गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो के नेता प्रति गुरु चरणा च एकत्र हो के हाजरियां भर के सतगुरु जी का पावन पवित्र इतिहास गुरु अर्जन देव साहब जी महाराज जी की पवित्र जीवन कथा बहुत ही प्यार सत्कार नाल सरवण कर रहे। धन गुरु अर्जन साहब जी महाराज जी दे एक महान गुरसिख भाई कल्याणा जी जो सतगुरां दे हुक्म नाल पहाड़ दे इलाके च मंडी दे राजे कोल पहुंचे हुए ने। मंडी दा राजा ते उत्थों दी सारी प्रजा ने अष्टमी दा जन्म अष्टमी दा वर्त रखिया है पर भाई कल्याणा जी ने वर्त नहीं रखिया। राजे ने भाई कल्याणे नु अपने कोल सद के ताड़ना कीती पर भाई कल्याणा जी नहीं मन्ने। उन्हां आख्या कि मैं अपना सिर अपने गुरु नु भेट कीता होया है उन्हां तों इलावा मैं अपना ये सिर किसे होर अगे मत्था नहीं टेक सकदा चुका सकदा। राजे ने हुक्म कीता इन्हां नू कैदी बना लो। कैद विच रख लिया भाई कल्याणा जी। कैद विच भी गुरु गुरु जपदे रहे। अगले दिन राजे ने ठाकुर द्वारे जाके आप पूजा अर्चना कीती उत्थे ही भाई कल्याणे नू भी बुला लिया। भाई कल्याणे नू सद के कहिंदा मत्था टेक ठाकुर जी नू नमस्कार करके अपनी भुल दी खिमा मंग लै क्योंकि तू ठाकुर जी नू पत्थर कहिंदा पाहन दे तुल समझदा। भाई कल्याणा जी ने उही जवाब दिता कि मैं अपने निश्चय तो डोलन वाला नहीं। मैं आज भी यही गल कहिंदा हां कि ठाकुर पत्थर है पाहन है ते मैं उस सर्व व्यापक परमेश्वर नू पत्थर विच नहीं कल्प सकदा। ये पत्थर जेड़ा ना सुनदा ना वेखदा ना बोलदा है। राजे ने गुस्सा खादा उसे वेले हुक्म कीता चंडाला नू ये जेड़ा परदेसी व्यक्ति है दी एक लत कट के लत वड के इहदे धड़ तों वखरी कर दिओ और इहनू चुक के मेरे राज चों बाहर सुट आओ। राजे दा इह हुक्म सुणदिआं चंडाल आए शस्त्र लै के भाई कल्याणे दे कोल आके जदों वार करन लगे ते भाई कल्याणे ने गुरु अर्जन साहब दे चरणा च अरदास कीती महाराज जदों मैं चल के आया सी ते तुसी वचन कीता सी तेरी गुरु सहायता करेगा महाराज कृपा करो हुण सहायता दा समय मेरी मदद करो बौड़ो। कहिंदे जिस वेले चंडाल ने हाले वार करना ही सी कि सामने राजा खड़ा सी उसे वेले बेहोश होके जमीन ते डिग पिया इना ज्यादा भयानक दर्द उठा भी कंबी जा रहा, शरीर ए कंबी जा रहा, चेहरा पीड़ा पै गया। हुण भाई कल्याणे वालों सारिया का ध्यान हट गया, राजे वाल सारिया का ध्यान चला गया, राजे नूं अचनचेत की हो गया, अचानक की हो गया, भी बेहोश होके डिग पिया, पानी पियाया, पखा चलिया, पर राजे नूं होश नहीं आई। सियाने वजीर जिहड़े सन उन्हां ने फिर आख्या भी इह परदेसी बंदा इहदे तों जरूर कोई कला वरती है, इह कोई महापुरख है, हुण इहनूं ही बेनती करिए। भाई कल्याणे नूं आ के बेनती कीती भी तुसीं राजे नूं होश विच लियाओ, कृपा करो। भाई कल्याणे ने बचन किया, गुरु अर्जन साहब की सिखी धारो राजे समेत, तां तुहाडा राजा सुध जी विच आएगा, सुध विच आएगा, नहीं तो इसे तरह बेसुध रहेगा। सारिया ने आख्या जी असी सिखी धारण नूं तैयार हां। भाई कल्याणे ने आख्या फिर गुरु अर्जन साहब का नां लैके श्री अमृतसर साहब वल मुख करके शीश झुका के अरदास करो। फिर भाई कल्याणे ने भी अरदास की, महाराज ये राजा हुण तुहाडी शरण विच है, इहदे ते कृपा करो। कहिंदे जदों अरदास कीती ते उसे वक्त राजे नूं सोझी दुबारा फिर आ गए, उह सोझी विच आ गया, सुध बुध आ गई, होश विच आ गया, उठ के बैठ गया। राजा कहिंदा हुण मैनूं घर लै चलो, महलां च लै चलो, ते आ जिहड़ा परदेसी व्यक्ति आया इहनूं नहीं हुण किसी ने कुछ कहना, इहदा सत्कार करो, खाण पीण नूं वस्त्र आदिक भोजन आदिक इहदे कोल पहुंचदा करो। कुछ दिनां च ही राजा नवा नरोआ हो गया, इहदा काया शरीर बिल्कुल ठीक हो गया। भाई कल्याणा जी नूं अपने कोल सद के गुरु अर्जन साहब जी महाराज जी बारे पुछ रिहा कि तुहाडे गुरु गुरु अर्जन साहब जी महाराज जी कित्थे रहिंदे ने। भाई कल्याणा जी ने दसिया, हे राजा, गुरु अर्जन साहब जी महाराज इस वेले पंजाब दे इलाके विच गुरु के चक श्री अमृतसर साहब नगर दे विच रहिंदे ने, उत्थे सतगुरु गरीब नवाज पातशाह जी का निवास है। जे तू दर्शन करना चाहना ते चल के उन्हां दे दर्शन कर, क्योंकि वह जिहड़ी जगह है वह जगह बादशाह अकबर ने गुरु अमरदास साहब जी नूं भेट कीती सी, उत्थे सतगुरां ने नगर वसाया होया है। चारां दिशावां तों लोक आ के सतगुरां दी उत्थे पूजा करदे ने, सतगुरु जी भुगती मुक्ति दे दाते ने। जिहड़ा भी कोई भावना धार के उत्थे जांदा उहदियां कामनावां पूर्ण हुंदियां ने। भाई कल्याणा जी मंडी दे राजे नूं संबोधन करके गुरु घर दी महिमा दस रहे ने और सतगुरां दी शरण विच लै के आ रहे ने। आओ मन बिरतियां एकागर करके सतगुरां दे दर घर दी कथा सरवण करिए, एकागर चित होण वास्ते आखिए जी सतनाम
श्री वाहे गुरु साहिब जी,
सतनाम श्री
वाहे गुरु साहिब, जो पई बड़े भाग जागे अब तेरे, जिस ते चैत दर्श गुरे।
उस वक्त भाई कल्याणा जी मंडी दे राजे नूं कहिंदे, राजा तेरे कोई पूर्वले जन्मां दे चंगे भाग जागे ने, तेरे कोई चंगे कर्म जागे ने, वड्डे भाग जागे ने, ते उन्हां वड्डे भागां सदका तेरे मन च गुरु दे दर्शनां दी इच्छा जागी है, तेरे हिरदे च गुरु दर्शनां दा प्यार जागिया कि तू सतगुरां दे दर्शन करना चाहुंदा है, उन्हां वड्डियां भागां सदका तेरे अंदर गुरु दर्शनां दी सिक जागी है।
दोनों लोकन के सुख पावो, चलो बनो सिख शीश निवावो।
राजा चल चल के सतगुरां दा सिख बन के महाराज गुरु अर्जन साहब दे चरणां च शीश नवा, जे गुरु का सिख बन के गुरु चरणां च शीश नवाएगा ते तेनू दोहां जहाना दा लोक परलोक दा सुख सतगुरां कोलों मिलेगा। सतगुरु गुरु अर्जन साहब जी महाराज तेनू लोक परलोक दे सुख दी दात बख्शणगे, दोहां जहाना दा सुख तेनू प्राप्त होवेगा।
एम सुन मैं पालक बड़ भागा, गुरु बिलोकन को अनरागा।
इस तरह सुन के जेड़ा राजा सी मंडी दा, जेदे हुण भाग जागे ने के गुरु साहब दे चरणां च चलिया, क्योंकि खालसा जी सतगुरां दा फैसला है, गुर पूरा भेटियो बड़ भागी, मन है भया प्रगासा। गुरु पूरे नाल बेड़ उदो हुंदा जदों वड्डे भाग होण। वड्डियां भागां तों बिना सतगुरु पूरे नाल मेल ही नहीं हुंदा। इस करके कहिंदे राजे दे कोई वड्डे भाग जागे ने ते सतगुरु जी दे दर्शन करन वास्ते मंडी दे राजे दे मन च अनुराग जागिआ। इहदे हिरदे विच सतगुरां प्रति प्रेम ते भावना जागी है।
सैत सैन के होयो तियार, चलत भयो मग मैं पगडा।
राजा अपनी फौज समेत तैयार होया। इन्हें अपनी सेना भी अपने वजीर ते अहलकार भी नाल ले मंडी तो चल पिया तैयारी करके। सतगुरु जी दे दर्शना दी सिक ते चाहना अपने हिरदे च रख के इन्हें मंडी तो चाले पाए ने और सतगुरु जी दे दर्शन करन वास्ते चलिया है।
सने सने संग ले कल्याणा, आवत पे श्री सतगुर थाना।
और सने सने सहजे सहजे भाई कल्याणा जी इन्हां नूं अपने नाल लैके। भाई कल्याणा जी भेती सी रस्ते दे जानदे सन किस पासे जाना। भाई कल्याणा जी दी सवारी जिहड़ी अगे अगे जा रही है। सहजे सहजे मंडी दे राजे नूं इहदी सेना समेत नाल लैके भाई साहब भाई कल्याणा जी सतगुरु जी दे चरणा विच पहुंचे ने। महाराज गुरु अर्जन साहब धन गुरु रामदास साहब की जो पवित्र नगरी पवित्र थान है सतगुरां दी पावन नगरी विच आ पहुंचे हन।
वैलपुरी ते कीनस डेरा, गजबाजी नर बृंद बडेरा।
राजे दे नाल हाथी सन, घोड़े सन, फौजां सन। इस करके ने नगर विच डेरा नहीं कीता। श्री अमृतसर साहब नगर तो बार बार इन्हें डेरा कीता। बड़े हाथी घोड़े और भी बहुत फौजा मंडी दे राजे दे नाल सन। सब ने नगर तो बार बार खुला थां वेख के खुली जगह वेख के डेरा कीता है।
अच्छी वस्तु एते उपायन, अर्पण को सतगुर के पायन।
बड़िया चंगिया सोहनिया वस्तुआ जड़िया कीमती वस्तुआ सन ओ वस्तुआ राजे ने अपने नाल लिया। ए वस्तुआं सतगुरां दे चरणां विच अर्पण करके महाराज जी दे दर्शन करांगे। ए भावना दिली तमन्ना हिरदे च लै के बड़ियां कीमती वस्तुआं बड़े दुर्लभ पदार्थ राजे मंडी दे ने अपने नाल लए ने और सतगुरु गुरु अर्जन साहब जी महाराज जी दे चरणां विच ए सारियां भेटावां अर्पणा चाहुंदा है।
दासी दास संग रणवास, सब समेत उतरे पुर पास।
एदियां दासियां दास एदियां राणियां दा जिहड़ा रणवास सी ते होर भी बड़े सेवादार अहलकार जो राजे दे ने सारे उतरे होए ने। सब ने नगर दे बार बार डेरा कीता होया उतारा कीता होया।
इमनी के डेरा करवाए, मदर बाग के नृत्य टिकाए।
भाई कल्याणा जी ने आप अपनी देख रेख च सारिया दा डेरा करवाया। बड़ी मिठी भाषा विच मिठी बोली विच भाई कल्याणा जी मंडी दे राजे नाल बचन विलास करदे ने और इस नूं बड़ी मिठी बोली बेनती करके राजे नूं नगर दे बार बार टिकाया है।
पुर मैं गमनियो तब कल्याणा, श्री अर्जन बैठे जिस थाना।
राजे नूं भाई कल्याणा जी कहण लगे के राजा तुसी इत्थे कुछ समय लई टिका करो, मैं सतगुरु जी दे कोल नगर विच जा के आग्या ले आवां। मैं सतगुरां नूं बेनती करके दसावां के मंडी दा राजा मिलन आया, दर्शन करन लई आया। तो भाई कल्याणा जी उस वेले आप नगर विच पहला अगे चल के आए। श्री गुरु अर्जन देव साहिब जी महाराज जी दे चरणां विच आ के भाई कल्याणा जी हाजिर होए ने, आ के सतगुरु जी दे दर्शन कीते हन।
दोनों हाथ जोड़ पग परियो, दर्शन करियो मोद और भरियो।
जिथे गुरु अर्जन साहिब जी महाराज जी बैठे सन भाई कल्याणा जी उथे आए। दोवे हाथ जोड़ के बड़े अदब सत्कार नाल भाई कल्याणा जी ने मथा टेकिया। सतगुरु गुरु अर्जन साहिब जी महाराज जी दे चरणा ते नमस्कार कीती और सतगुरु जी दे दर्शन करके भाई कल्याणे दे हिरदे च बड़ा ही आनंद वरतिया। बड़ी खुशी भाई कल्याणा जी दे हिरदे च होई जदों धन गुरु अर्जन देव साहिब जी महाराज जी दे दर्शन कीते।
श्री गुरु कहो आओ कल्याणा करियो किन्हें उपकार माना।
जदो भाई कल्याणा जी ने मथा टेकिया सतगुरां ने भाई कल्याणे वल वेखिया ते वेख के सतगुरु जी कहंदे हां भाई कल्याणा जी आओ जी आया नू दसो जेड़ा उपकार करन वास्ते तुहानू भेजिया सी ओ कीता के नहीं कीता। अंतरजामी जानदे तां सब कुछ ने पर फिर भी अणजाण बने पुछदे ने कहंदे भाई कल्याणा जी जिस पर उपकार वास्ते तुसीं पहाड़ दे इलाके च मंडी दे इलाके च गए सी ओ पर उपकार तुसीं कीता जां नहीं कीता।
सर जोरे तिन सकल सुनाई महाराज लियायो नर राए।
हाथ जोड़ के भाई कल्याणे ने सारा प्रसंग सुनाया जो जो उत्थे बीतिया जो जो मंडी विच होया सारी कथा गुरु अर्जन साहब नू भाई कल्याणा जी ने सुनाई ते फिर बेनती करन लगा सतगुरु जी मैं जो मंडी दा राजा है ओनू अपने नाल लै के आया ओ तुहाडे दर्शन करन वास्ते अपनी रियासत मंडी तो चल के मेरे नाल आया है।
आप सहायक हुए जब उत्कंठित मैं आयो तब।
गुरु जी जदो तुसी आप कृपा करके सहायता कीती राजे नू अरोग कीता क्योंकि राजा तो एकदम रोगी होके डिग पिया सी बेहोश होके तुसी जदो कृपा करके ओदी सहायता कीती मदद कीती ते बड़ा काला होके उत्कंठित होके बड़े काले पन विच राजा आप जी दे दर्शन करन वास्ते काली नल चल के आया कि जेड़े गुरां ने मेरी सहायता कीती आ मैं जाके उन्हां दे दर्शन करा ए काला पन लै के दर्शन करन वास्ते राजा आया है।
बने सिख रावर को ए सर की कार संभार चले।
महाराज जी हुणे राजा आप जी दा आके सिख बनेगा सेवक बनेगा और पातशाह जी मैं ए यकीन नाल कह सकदा कि श्री अमृतसर सरोवर दी सेवा भी कल्ला ही करा सकदा। राजा इतना दयालु है उदा सुभाव इतना अच्छा ते निघा है कि वो अमृतसर सरोवर दी सेवा भी करा सकदा है।
कृपा करता जे आप की पाए लक्ष्मी बात करे सत भाए।
महाराज सच्चे पातशाह जी ए सुते सिद्ध सारी व्योंत बन गई है सुते सिद्ध आप जी दी कृपा नाल दया नाल सारा कार्ज हो बनया है। सतगुरु गुरु नानक साहब जी ने अपना कार्ज आप ही सिद्ध करवा लिया है।
अपरन को एक करो बहाना सारे जाओ दर्ब माना।
पातशाह जी ए तां बस आप जी साडे वर्गे जीवा नू एक बहाना ही बनाउंदे हो विच करन कराउण वाले तां तुसीं खुद आप ही हो। महाराज सारी लक्ष्मी आप जी दे चरणां दी दासी है ए जेड़े राजे ने जां ए जेड़े लोग जिन्हां ने आके धन खर्चना सेवा विच कार सेवा विच आके माया खर्चनी है महाराज इन्हां नू तां तुसीं विच बहाना ही बनाउंदे हो। दरअसल असल विच करन कराउण वाले मालक खुद तुसीं आप ही हो आप ही करन वाले हो ते आप ही कराउण वाले हो। महाराज तुहाडे तो बिना कोई दूजा करन करावन हार नहीं है।
तीनों लोकन के तुम दानी सार समारो चारों खाने।
महाराज तुसी तिन्ना लोकां दे दानी हो तिन्ना लोकां विच जीव तुहाडे कोलों ही दान मंगदे ने मात लोक विच भी पताल लोक विच भी ते आकाश लोक विच तीन लोक ने तिन्ना लोकां विच जितने जीव जंतु ने देवी देवते ने सब तुहाडे कोलों ही दान मंगदे ने सब नूं तुसी ही दान देण वाले हो। चारे खाणियां अन्नज जेरग सेतज उत भुज इन्हां चारा खाणियां तों पैदा होए जितने जीव जंतु ने उन्हां सारियां दी सार संभालण वाले हे गुरु अर्जन साहब जी तुसी आप ही और जो सारियां दी संभालना करदे हो।
जिम रावर के और मैं पावे जिम तुम करो न कोल टावे।
जी जिवें आप जी दे मन नू पौंदा है उसे तरह ही हुंदा कोई आप जी दी कीती नू उल्टा नहीं सकदा। महाराज जो तुसी कर दिंदे हो उही कुछ हुंदा है आप जी दी कीती नू आप जी दी करनी नू किसे चे ताकत नहीं ताण नहीं कि कोई उल्टा सके। तुसी जेड़ा फैसला करके जेड़ा काम कर दिंदे हो ਉਹਾ ਕੁਝ ਹੀ ਵਰਤਾਰਾ ਇਸ ਸੰਸਾਰ ਦੇ ਵਿਚ ਬ੍ਰਹਿਮੰਡ ਦੇ ਵਿਚ ਵਰਤਦਾ ਹੈ।
ਸਤ ਸੰਕਲਪ ਜੋ ਤਿਮ ਹੋਏ ਆਇਸ ਮੈਂ ਸੁਰ ਨਰ ਸਭ ਕੋਏ।
ਆਪ ਜੀ ਦਾ ਹਰ ਇਕ ਸੰਕਲਪ ਸਤ ਹੋ ਜਾਂਦਾ, ਜੋ ਸੰਕਲਪ ਤੁਸੀਂ ਕਰ ਲੈਂਦੇ ਹੋ ਸਤ ਹੀ ਸਤ ਹੈ। ਦੇਵੀ ਦੇਵਤੇ ਨਰ ਮਨੁੱਖ ਜੀਵ ਜਿਤਨਾ ਵੀ ਕੁਝ ਵਰਤਾਰਾ ਵਰਤ ਰਿਹਾ ਮਹਾਰਾਜ, ਸਭ ਕੁਝ ਤੁਹਾਡੀ ਆਗਿਆ ਵਿਚ ਚੱਲਦਾ। ਇਹ ਜਿਤਨੇ ਦੇਵੀ ਦੇਵਤੇ ਜਿਤਨੀਆਂ ਗੁਪਤ ਪ੍ਰਗਟ ਸ਼ਕਤੀਆਂ ਨੇ, ਇਹ ਸਭ ਗੁਰੂ ਅਰਜਨ ਸਾਹਿਬ ਜੀ ਤੁਹਾਡੀ ਆਗਿਆ ਵਿਚ ਹੀ ਚੱਲਦੀਆਂ ਨੇ। ਇਹ ਸਾਰਾ ਵਰਤਾਰਾ ਆਪ ਜੀ ਦੀ ਆਗਿਆ ਵਿਚ ਹੀ ਚੱਲਦਾ ਹੈ।
ਅਬ ਡੇਰੋ ਕੂਪਤ ਕਰਿਓ ਸਗਰੀ ਨਿਸਾ ਬਿਤਾਏ।
ਕਹਿੰਦੇ ਮਹਾਰਾਜ ਜੀ ਹੁਣ ਰਾਜਾ ਆ ਚੁੱਕਾ ਹੈ ਤੇ ਹੁਣੇ ਉਤਰਿਆ ਮੇਰੇ ਨਾਲ ਆ ਕੇ ਉਹ ਦਰਸ਼ਨ ਕਰਨਾ ਚਾਹੁੰਦਾ, ਪਰ ਦੂਰੋਂ ਚੱਲ ਕੇ ਆਏ ਨੇ, ਇਸ ਕਰਕੇ ਹੁਣ ਉਹ ਇੱਥੇ ਰਹਿ ਕੇ ਅੱਜ ਦੀ ਰਾਤ ਬਤੀਤ ਕਰੇਗਾ।
ਮਿਲੇ ਹੋ ਤੁਪੁਨ ਸਾਰ ਕੇ ਪਗ ਪੰਕਜ ਸਿਰ ਨਿਆਏ।
ਜਦੋਂ ਕੱਲ ਦੀ ਸਵੇਰ ਹੋਵੇਗੀ, ਕੱਲ ਦਿਨ ਚੜ੍ਹਦਿਆਂ ਰਾਜਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਦਰਬਾਰ ਚ ਹਾਜ਼ਰ ਹੋਵੇਗਾ, ਜੇ ਆਪ ਜੀ ਦੀ ਆਗਿਆ ਹੋਵੇ। ਆਪ ਜੀ ਦੇ ਹੁਕਮ ਤੋਂ ਬਿਨਾਂ ਨਹੀਂ ਕੁਝ ਹੁੰਦਾ। ਮਹਾਰਾਜ ਕੱਲ ਸਵੇਰੇ ਰਾਜਾ ਆਪ ਜੀ ਦੇ ਦਰਬਾਰ ਚ ਹਾਜ਼ਰ ਹੋ ਕੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਸ੍ਰੀ ਗੁਰੂ ਉੱਠੇ ਕਰ ਇਸ਼ਨਾਨ ਤੇ ਆਦਰ।
ਇਸ ਤਰ੍ਹਾਂ ਬਚਨ ਬਿਲਾਸ ਹੋਏ। ਰਾਤਰੀ ਦਾ ਸਮਾਂ ਸੀਗਾ ਤੇ ਰਾਤ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿ ਕੇ ਉੱਠਣ ਦਾ ਸਤਿਗੁਰਾਂ ਦਾ ਨੇਮ ਸੀ। ਮਹਾਰਾਜ ਜੀ ਉੱਠੇ ਨੂੰ ਉੱਠ ਕੇ ਸੋਚ ਇਸ਼ਨਾਨ ਪਾਨ ਕੀਤੇ ਹਨ।
ਗੁਰਤਾ ਗਾਦੀ ਪਰ ਛਿਰੇ ਦਰਸੈ ਸਿੱਖ ਐਲਾਦ।
ਦਿਨ ਚੜਿਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਆ ਕੇ ਬੈਠੇ ਨੇ ਤੇ ਗੁਰਤਾ ਗੱਦੀ ਤੇ ਬੈਠੇ ਨੇ ਜਿਤਨੇ ਸਿੱਖ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ। ਸਭ ਦੇ ਮਨ ਚ ਬੜਾ ਅਹਿਲਾਦ ਹੈ, ਬੜੀ ਭਾਰੀ ਖੁਸ਼ੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਸਾਰੇ ਸਿੱਖ ਜਗਤ ਦੇ ਮਨ ਚ ਖੁਸ਼ੀ ਹੋ ਰਹੀ ਹੈ।
ਕਿਉਂ ਭਈ ਗਮਨੇ ਆਉਂਦੇ ਤਿਗ ਤਬ ਕਲਿਆਨਾ ਮਿਲਨ ਹਿਤ ਬਿਰ ਤੰਤ ਬਖਾਨਾ।
ਚੜਿਆ ਤੇ ਭਾਈ ਕਲਿਆਣਾ ਜੀ ਜਿੱਥੇ ਮੰਡੀ ਦੇ ਰਾਜੇ ਨੇ ਡੇਰਾ ਕੀਤਾ ਸੀ ਉੱਥੇ ਚੱਲ ਕੇ ਆਏ, ਆ ਕੇ ਰਾਜੇ ਨੂੰ ਮਿਲੇ ਤੇ ਰਾਜੇ ਨੂੰ ਮਿਲ ਕੇ ਸਾਰਾ ਬਿਰਤੰਤ ਦੱਸਿਆ ਵੀ ਮੈਂ ਸਤਿਗੁਰਾਂ ਕੋਲੋਂ ਆਗਿਆ ਲੈ ਲਈ ਹੈ ਤੇ ਤੂੰ ਹੁਣ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਸਕਦਾ ਹੈ, ਕਿਉਂਕਿ ਸਤਿਗੁਰਾਂ ਨੇ ਤੈਨੂੰ ਆਪਣੇ ਦਰਬਾਰ ਚ ਆਉਣ ਦੀ ਆਗਿਆ ਦੇ ਦਿੱਤੀ ਹੈ। ਏਦਾਂ ਸਾਰਾ ਬਿਰਤੰਤ ਆ ਕੇ ਭਾਈ ਕਲਿਆਣਾ ਜੀ ਨੇ ਮੰਡੀ ਦੇ ਰਾਜੇ ਨੂੰ ਆ ਕੇ ਦੱਸਿਆ ਹੈ।
ਤਿਆਰੀ ਲੇਕਰ ਸਾਦੇ ਉਪਾਇਨ ਸਾਰੇ।
ਤਤ ਛਿਨ ਸੁਣਦਿਆਂ ਸਾਰ ਉਸੇ ਵੇਲੇ ਰਾਜੇ ਨੇ ਤਿਆਰੀ ਕਰ ਲਈ। ਜਿਹੜੀਆਂ ਭੇਟਾਵਾਂ ਲੈ ਕੇ ਆਇਆ ਸੀ ਉਹ ਸਾਰੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਵਾਸਤੇ ਉਹ ਵੀ ਤਿਆਰ ਕਰਵਾ ਕੇ ਆਪਣੇ ਨਾਲ ਲੈ ਲਈਆਂ ਨੇ।
ਕੰਚਨ ਰਜਤ ਦੰਡ ਨਰ ਗਏ ਮੈਂ ਪਾਲਕ ਕੇ ਆਗੇ ਰਹਿ।
ਚੋਬਦਾਰ ਜਿਨ੍ਹਾਂ ਨੇ ਸੋਨੇ ਦੇ ਦੰਡ ਹੱਥ ਚ ਫੜੇ ਹੋਏ ਨੇ ਉਹ ਰਾਜੇ ਦੇ ਨਾਲ ਨਾਲ ਅੱਗੇ ਹੋ ਕੇ ਚੱਲ ਰਹੇ ਨੇ। ਬੜੀ ਸ਼ਰਧਾ ਨਾਲ ਰਾਜਾ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾ ਰਿਹਾ, ਪਰ ਰਾਕਸ਼ੀ ਠਾਠ ਬਾਗ ਨਾਲ ਜਾ ਰਿਹਾ ਤੇ ਕਹਿੰਦੇ ਨਾਲ ਇਹਦੇ ਚੋਬਦਾਰ ਇਹਦੇ ਅੱਗੇ ਅੱਗੇ ਤੁਰੇ ਜਾ ਰਹੇ ਨੇ।
ਸਚਿਵ ਸੁਪਤ ਕੋਲੇ ਸੰਦਾਏ ਬਸਨ ਬੇਬੂਕਨ ਜਿਨੋਂ ਸੁਆਏ।
ਇਹਦੇ ਨਾਲ ਇਹਦੇ ਸਚਿਵ ਮੰਤਰੀ ਨੇ, ਸੂਰਮੇ ਨੇ, ਉਹਨਾਂ ਸੂਰਮਿਆਂ ਮੰਤਰੀਆਂ ਦਾ ਸਮੁਦਾਏ ਉਹ ਵੀ ਆਪਣੇ ਨਾਲ ਲਿਆ ਤੇ ਉਹਨਾਂ ਸਾਰੇ ਮੰਤਰੀਆਂ ਵਜ਼ੀਰਾਂ ਅਫਸਰਾਂ ਨੇ ਇਹਦਿਆਂ ਸੂਰਮਿਆਂ ਨੇ ਵੀ ਬੜੇ ਬੜੇ ਸੁੰਦਰ ਰਾਕਸ਼ੀ ਠਾਠ ਬਾਗ ਵਾਲੇ ਕੱਪੜੇ ਬਸਤਰ ਉਹ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਹਨ।
ਪਾਇਨ ਤੇ ਚੱਲ ਕਰ ਮਈ ਪਾਲਾ ਗਮਨੇ ਉਹ ਸ਼ਰਧਾ ਧਰੇ ਵਿਸਾਲਾ।
ਰਾਜਾ ਪੈਦਲ ਚੱਲ ਕੇ ਆਇਆ, ਕੋਈ ਸਵਾਰੀ ਕੋਈ ਵਾਹਨ ਨਹੀਂ ਲਿਆ, ਪੈਦਲ ਚੱਲ ਕੇ ਆਇਆ ਬੜੀ ਸ਼ਰਧਾ ਆਪਣੇ ਮਨ ਚ ਧਾਰਨ ਕਰਕੇ ਕਿ ਮੈਂ ਸਤਿਗੁਰੂ ਜੀ ਦੇ ਚੱਲ ਕੇ ਦਰਸ਼ਨ ਕਰਾਂ। ਆਪਣੇ ਹਿਰਦੇ ਚ ਸ਼ਰਧਾ ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ ਰਾਜਾ।
ਪਹੁੰਚੇ ਉਹ ਸਤਿਗੁਰ ਕੇ ਡਿੱਗ ਜਾਏ ਪਗ ਪੰਕਜ ਪਰ ਸੀਸ ਨਿਵਾਏ।
ਰਾਜਾ ਸਤਿਗੁਰਾਂ ਦੇ ਚਰਨਾਂ ਚ ਪਹੁੰਚਿਆ ਤੇ ਅੱਗੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬੈਠੇ ਸਨ। ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਰਾਜੇ ਨੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਅਦਬ ਭਾਵ ਸਹਿਤ ਝੁੱਕ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਹੱਥ ਜੋੜ ਵੋ ਬਿਨੈ ਬਖਾਨੀ ਸੁਣ ਕਰ ਮਹਿਮਾ ਮੈਂ ਗੁਣ ਖਾਨੀ।
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਚ ਬੜੀ ਬੇਨਤੀ ਕਰਨ ਲੱਗਾ ਵਿਨਿਮਰ ਹੋ ਕੇ। ਕਹਿਣ ਲੱਗਾ ਗਰੀਬ ਨਵਾਜ, ਫਿਰ ਸਤਿਗੁਰੂ ਜੀ ਤੁਹਾਡੀ ਬੜੀ ਮਹਿਮਾ ਸੁਣੀ ਹੈ। ਮੈਂ ਗੁਰਸਿੱਖਾਂ ਦੇ ਮੂੰਹ ਤੋਂ ਤੁਹਾਡੀ ਮਹਿਮਾ ਸੁਣੀ। ਭਾਈ ਕਲਿਆਣਾ ਜੀ ਨੇ ਤੁਹਾਡੀ ਬੜੀ ਮਹਿਮਾ, ਆਪ ਜੀ ਨੇ ਆਪ ਜੀ ਦੀ ਮਹਿਮਾ ਮੈਨੂੰ ਸੁਣਾਈ ਹੈ ਤੇ ਪਾਤਸ਼ਾਹ ਜੀ ਤੁਹਾਡੀ ਭਾਰੀ ਤੇ ਵੱਡੀ ਮਹਿਮਾ ਸੁਣ ਕੇ
ਰਾਵਰ ਸ਼ਰਨ ਪਹੁੰਚਿਓ ਅਬ ਆਏ ਹਿਮ ਕੈ ਬੈਠ ਗਯੋ ਸਮਾਏ।
ਮਹਾਰਾਜ ਜੀ ਤੁਹਾਡੀ ਮਹਿਮਾ ਸੁਣੀ ਹੈ ਮੈਂ, ਤੇ ਤੁਹਾਡੀ ਮਹਿਮਾ ਸੁਣ ਕੇ ਮੈਂ ਆ ਕੇ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਦੀ ਸ਼ਰਨ ਵਿਚ ਆ ਪਿਆ। ਮਹਾਰਾਜ ਹੁਣ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿਚ ਹਾਂ। ਏਦਾਂ ਕਹਿ ਕੇ ਮੰਡੀ ਦਾ ਰਾਜਾ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਦਰਬਾਰ ਵਿਚ ਹੀ ਮਹਾਰਾਜ ਜੀ ਦੇ ਬਿਲਕੁਲ ਨੇੜੇ ਨਜ਼ਦੀਕ ਸਾਹਮਣੇ ਚਰਨਾਂ ਚ ਬੈਠ ਗਿਆ।
ਤਿਸਿਨ ਮੈਂ ਸ਼੍ਰੀ ਅਰਜਨ ਨਾਥ ਪੋਥੀ ਪਦੋ ਤੋਂ ਗਏ ਹੱਥ।
ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਹੱਥ ਵਿਚ ਪੰਜ ਗ੍ਰੰਥੀ ਪੋਥੀ ਫੜੀ ਹੋਈ ਸੀ ਤੇ ਸਤਿਗੁਰੂ ਜੀ ਨੇ ਗੁਰਬਾਣੀ ਦੀ ਪੋਥੀ ਫੜੀ ਹੋਈ ਤੇ ਪੋਥੀ ਚ ਸਤਿਗੁਰੂ ਜੀ ਪਾਠ ਕਰ ਰਹੇ ਸੀ। ਜਦੋਂ ਰਾਜਾ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਬੈਠਾ ਨਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਪੋਥੀ ਫੜੀ ਹੋਈ ਤੇ ਪੋਥੀ ਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਾਠ ਕਰ ਰਹੇ ਸਨ।
ਓਂਕਾਰ ਕੀ ਤੁਕ ਮੁਖ ਏਈ ਲਿਖਿਆ ਮੇਟ ਨ ਸਕਿਆ ਕਰੇ।
ਸਤਿਗੁਰੂ ਜੀ ਦੱਖਣੀ ਓਂਕਾਰ ਦੀ ਜਿਹੜੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ, ਉਹ ਪੋਥੀ ਚੋਂ ਸਤਿਗੁਰੂ ਜੀ ਦੱਖਣੀ ਓਂਕਾਰ ਜੋ ਰਾਮਕਲੀ ਰਾਗ ਦੇ ਵਿਚ ਹੈ, ਉਹ ਬਾਣੀ ਗੁਰੂ ਨਾਨਕ ਸਾਹਿਬ ਦੀ ਗੁਰੂ ਅਰਜਨ ਸਾਹਿਬ ਜੀ ਪੜ੍ਹ ਰਹੇ ਸੀ ਤੇ ਮਹਾਰਾਜ ਜੀ ਇਹ ਤੋਕੇ ਪੰਗਤੀ ਪੜ੍ਹ ਰਹੇ ਸੀ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਮਹਾਰਾਜ ਜੀ ਇਹ ਪਾਵਨ ਪੰਗਤੀ ਦੱਖਣੀ ਓਂਕਾਰ ਦੀ ਉਸ ਵੇਲੇ ਪੜ੍ਹ ਰਹੇ ਸੀ, ਰਾਜਾ ਸੁਣ ਰਿਹਾ ਸੀ ਲਾਗੇ ਬੈਠਾ, ਤੇ ਸਤਿਗੁਰੂ ਜੀ ਇਹ ਪਾਵਨ ਪੰਗਤੀ ਆਪਣੇ ਮੁਖਾਰਬਿੰਦ ਚੋਂ ਪੜ੍ਹ ਰਹੇ ਸੀ ਕਿ ਜਿਹੜਾ ਲੇਖ ਮੱਥੇ ਤੇ ਲਿਖਿਆ ਕਰਤਾ ਪੁਰਖ ਪਰਮੇਸ਼ਰ ਨੇ ਉਹ ਮਿਟ ਨਹੀਂ ਸਕਦਾ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਜੋ ਕਰਤਾਰ ਲਿਖ ਦੇਵੇ ਉਹ ਲੇਖ ਮੱਥੇ ਤੇ ਹੋਏ ਲਿਖਿਆ ਹੋਇਆ ਨਹੀਂ ਮਿਟ ਸਕਦਾ। ਇਹ ਤੋਕੇ ਪਾਵਨ ਪੰਗਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਪੜ੍ਹ ਰਹੇ ਸੀ।
ਜਿਉਂ ਪਾਵੀ ਤਿਉਂ ਸਾਰਸ ਦੀਵਾ ਰੱਬ ਕੀ ਨਦਰ ਕਰੇ ਸੁਖ ਜੀਵਾ।
ਜਿਵੇਂ ਪਰਮੇਸ਼ਰ ਦੀ ਭਾਵੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਜਦੋਂ ਨਜ਼ਰ ਹੁੰਦੀ ਹੈ ਤੇ ਪਰਮੇਸ਼ਰ ਦੀ ਨਜ਼ਰ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੀ ਨਜ਼ਰ ਦੇ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ।
ਸੁਣ ਮੈਂ ਪਾਲਕ ਹਿਰਦੇ ਵਿਚਾਰੇ ਇਹ ਰੀਤ ਜੇ ਸਾਚੀ ਉਚਾਰੇ।
ਰਾਜੇ ਨੇ ਮੰਡੀ ਦਾ ਰਾਜੇ ਨੇ ਪੰਕਤੀਆਂ ਜਦੋਂ ਸੁਣੀਆਂ ਨਾ ਤੇ ਸੁਣ ਕੇ ਆਪਣੇ ਹਿਰਦੇ ਚ ਵਿਚਾਰ ਕਰਨ ਲੱਗਾ, ਸ਼ੰਕਾ ਪੈ ਗਿਆ। ਸਤਿਗੁਰੂ ਜੀ ਆਪ ਹੀ ਸਾਰੀ ਲੀਲਾ ਵਰਤਾਉਂਦੇ ਨੇ ਤੇ ਰਾਜੇ ਨੇ ਜਦੋਂ ਇਹ ਪੰਕਤੀਆਂ ਸੁਣੀਆਂ ਤੇ ਸੁਣ ਕੇ ਆਪਣੇ ਮਨ ਚ ਵਿਚਾਰ ਕਰਦਾ ਹੈ ਕਿ ਜਿਹੜੀ ਪੰਕਤੀ ਗੁਰੂ ਸਾਹਿਬ ਜੀ ਪੜ੍ਹ ਰਹੇ ਨੇ ਬਿਲਕੁਲ ਸੱਚ ਕਹਿ ਰਹੇ ਨੇ, ਇਹ ਬਿਲਕੁਲ ਹੀ ਸੱਚ ਉਚਾਰਨ ਕਰ ਰਹੇ ਨੇ, ਜੋ ਕਹਿ ਰਹੇ ਨੇ ਬਿਲਕੁਲ ਸੱਚ ਤੇ ਦਰੁਸਤ ਹੈ।
ਇਹੀ ਰੀਤ ਜੇ ਸਾਚੀ ਉਚਾਰੀ ਇਨ ਸੰਗ ਮਿਲਨ ਵਿਫਲ ਪਾਏ ਤੇ ਲਿਖਿਆ ਮੇਟ ਨ ਸਕੀਐ ਕੈਸੇ।
ਸੋਚਦਾ ਹੈ ਮੰਡੀ ਦਾ ਰਾਜਾ ਵੀ ਜੇ ਇਹ ਗੱਲ ਸੱਚੀ ਹੈ ਕਿ ਲਿਖਿਆ ਹੋਇਆ ਲੇਖ ਨਹੀਂ ਮਿਟਦਾ ਜਿਹੜਾ ਕਰਤਾਰ ਨੇ ਲਿਖ ਦਿੱਤਾ ਤੇ ਫਿਰ ਗੁਰੂ ਅਰਜਨ ਸਾਹਿਬ ਨੂੰ ਮਿਲਣ ਦਾ ਕੀ ਫਲ ਹੈ ਜੇ ਲਿਖਿਆ ਲੇਖ ਹੀ ਨਹੀਂ ਮਿਟਦਾ? ਫਿਰ ਗੁਰੂ ਨੂੰ ਮਿਲਣ ਦਾ ਕੀ ਫਲ ਹੋਇਆ? ਇਹ ਸ਼ੰਕਾ ਪੈ ਗਿਆ। ਇਹ ਸ਼ੰਕਾ ਸਾਡੇ ਹਿਰਦੇ ਚ ਵੀ ਪੈਦਾ ਹੋ ਸਕਦਾ ਹੈ ਕਿ ਜੇ ਲਿਖੇ ਹੋਏ ਲੇਖ ਮਿਟਦੇ ਹੀ ਨਹੀਂ, ਲਿਖੇ ਹੋਏ ਲੇਖ ਤਬਦੀਲ ਹੀ ਨਹੀਂ ਹੁੰਦੇ ਤੇ ਫਿਰ ਭਾਈ ਗੁਰੂ ਨੂੰ ਮਿਲਣ ਦਾ ਕੀ ਫਲ ਹੋਇਆ? ਗੁਰੂ ਨੂੰ ਮਿਲਣ ਦਾ ਤੇ ਫਿਰ ਕੋਈ ਫਲ ਨਾ ਹੋਇਆ, ਫਿਰ ਇਹਨਾਂ ਨੂੰ ਮਿਲਣਾ ਤਾਂ ਨਿਸ਼ਫਲ ਹੀ ਹੈ ਨਾ। ਰਾਜੇ ਨੇ ਆਪਣੇ ਮਨ ਚ ਸ਼ੰਕਾ ਕੀਤਾ ਕਿ ਫਿਰ ਤਾਂ ਇਹਨਾਂ ਨੂੰ ਮਿਲਣਾ, ਗੁਰੂ ਅਰਜਨ ਸਾਹਿਬ ਨੂੰ ਮਿਲਣਾ ਉਹ ਤਾਂ ਨਿਸ਼ਫਲ ਹੀ ਹੈ, ਫਿਰ ਜੇ ਲਿਖਿਆ ਹੋਇਆ ਲੇਖ ਹੀ ਇਹ ਨਹੀਂ ਮੇਟ ਸਕਦੇ ਤੇ ਫਿਰ ਇਹਨਾਂ ਨੂੰ ਮਿਲਣ ਦਾ ਕੀ ਫਲ ਹੋਇਆ।
ਇਸ ਪਰ ਨੈ ਉਪਾਏ ਕਿਮ ਹੋਏ, ਕਿਸੇ ਤੋਂ ਉਦਮ ਕਰੇ ਕੋਈ।
ਇਸ ਵਾਸਤੇ ਕੋਈ ਉਪਾਅ ਹੀ ਨਾ ਹੋਵੇ ਜਿਹੜੇ ਕੰਮ ਵਾਸਤੇ, ਉਹਦੇ ਵਾਸਤੇ ਉਦਮ ਕਿਵੇਂ ਕਰੀਏ? ਪਤਾ ਹੈ ਵੀ ਇਹ ਕੰਮ ਹੋਣਾ ਹੀ ਨਹੀਂ ਤੇ ਫਿਰ ਉਹਦੇ ਵਾਸਤੇ ਉਦਮ ਕਿਉਂ ਕਰਨਾ ਹੋਇਆ? ਜੇ ਪਹਿਲਾਂ ਹੀ ਪਤਾ ਹੋਵੇ ਵੀ ਇਹ ਕੰਮ ਹੋ ਨਹੀਂ ਸਕਦਾ, ਤ੍ਰਈ ਕਾਲ ਨਹੀਂ ਹੋ ਸਕਦਾ, ਤੇ ਆਪਾਂ ਉਹ ਕੰਮ ਵਾਸਤੇ ਉਦਮ ਨਹੀਂ ਕਰਦੇ। ਰਾਜਾ ਵੀ ਕਹਿੰਦਾ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਫਿਰ ਉਹਦੇ ਵਾਸਤੇ ਉਦਮ ਕੀ ਕਰਨਾ ਹੋਇਆ? ਜੇ ਲਿਖੇ ਹੋਏ ਲੇਖ ਮਿਟ ਹੀ ਨਹੀਂ ਸਕਦੇ ਤੇ ਫਿਰ ਗੁਰੂ ਧਾਰਨ ਕਰਨ ਦਾ ਕੀ ਮਤਲਬ ਹੋਇਆ? ਫਿਰ ਗੁਰੂ ਅਰਜਨ ਸਾਹਿਬ ਨੂੰ ਗੁਰੂ ਬਣਾਉਣ ਦਾ ਕੀ ਫਲ ਹੋਇਆ? ਫਿਰ ਇਹਨਾਂ ਨੂੰ ਮਿਲਣ ਦਾ ਕੀ ਫਲ ਪ੍ਰਾਪਤ ਹੋਇਆ ਜੇ ਲਿਖੇ ਹੋਏ ਲੇਖ ਹੀ ਨਹੀਂ ਮਿਟ ਸਕਦੇ?
ਹੱਥ ਜੋੜ ਕਰ ਗੁਰ ਕੇ ਤੰਗ ਕਹਿਓ, ਆਸ਼ਾ ਸਕਲ ਆਪ ਕੋ ਲਿਓ।
ਹੱਥ ਜੋੜ ਕੇ ਰਾਜਾ ਉਸ ਵੇਲੇ ਮੰਡੀ ਦਾ ਬੋਲਿਆ, ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ, ਜੀ ਜਿਹੜਾ ਆਸ਼ਾ ਤੁਸੀਂ ਸਮਝਾਉਣਾ ਚਾਹੁੰਦੇ ਸੀ ਉਹ ਸਾਰਾ ਆਸ਼ਾ ਮੈਂ ਚੰਗੀ ਤਰ੍ਹਾਂ ਸਮਝ ਲਿਆ। ਜੋ ਤੁਸੀਂ ਬਚਨ ਉਚਾਰਨ ਕੀਤੇ ਨੇ, ਤੁਹਾਡੀ ਇਹ ਜਿਹੜੀ ਉਚਾਰਨ ਕੀਤੀ ਹੋਈ ਪੰਕਤੀ ਵਿੱਚ ਆਸ਼ਾ ਸੀ ਉਹ ਮੈਂ ਸਾਰਾ ਸਮਝ ਲਿਆ ਹੈ।
ਕਿਉਂ ਅਬ ਸਿੱਖ ਬਨੋ ਗੁਰ ਧਾਰੋ, ਲਿਖਿਓ ਭਾਗ ਭੋਗੋ ਨਿਰਧਾਰੋ।
ਗੁਰੂ ਜੀ ਕਿਰਪਾ ਕਰਕੇ ਮੈਨੂੰ ਇਹ ਦੱਸੋ ਵੀ ਜੇ ਮੈਨੂੰ ਆਪਣੇ ਲਿਖੇ ਹੋਏ ਲੇਖਾਂ ਦੇ ਭੋਗ ਭੋਗਣੇ ਪੈਣੇ ਨੇ ਤੇ ਫਿਰ ਮੈਂ ਤੁਹਾਨੂੰ ਆਪਣਾ ਗੁਰੂ ਕਿਉਂ ਧਾਰਾਂ ਤੇ ਮੈਂ ਤੁਹਾਡਾ ਸਿੱਖ ਕਿਉਂ ਬਣਾ? ਜੇ ਮੈਨੂੰ ਮੇਰੇ ਲੇਖਾਂ ਦਾ ਹੀ ਭੋਗ ਭੋਗਣਾ ਪੈਣਾ ਵੀ ਉਹ ਮਿਟਦੇ ਹੀ ਨਹੀਂ ਲੇਖ, ਤੇ ਹੇ ਗੁਰੂ ਜੀ ਕਿਰਪਾ ਕਰਕੇ ਦੱਸੋ ਵੀ ਮੈਂ ਤੁਹਾਡਾ ਸਿੱਖ ਕਾਹਨੂੰ ਬਣਾ? ਫਿਰ ਤੁਹਾਨੂੰ ਮੈਂ ਆਪਣਾ ਗੁਰੂ ਕਿਉਂ ਧਾਰਨ ਕਰਾਂ? ਇਹ ਬੇਨਤੀ ਮੰਡੀ ਦੇ ਰਾਜੇ ਨੇ ਕੀਤੀ।
ਸਤਿਗੁਰ ਧੰਨਿਓ ਮਿਟੈ ਜੇ ਨਾਈ, ਤੋ ਕਰਤ ਗੁਰ ਆਛੋ ਤਾਈ।
ਸਤਿਗੁਰੂ ਜੀ ਕਹਿਣ ਲੱਗੇ, ਰਾਜਾ ਇਹ ਤਾਂ ਗੱਲ ਤੇਰੀ ਬਿਲਕੁਲ ਸਹੀ ਹੈ ਵੀ ਲਿਖਿਆ ਲੇਖ ਨਹੀਂ ਮਿਟਦਾ, ਇਹ ਗੁਰੂ ਨਾਨਕ ਸਾਹਿਬ ਵੀ ਕਹਿ ਗਏ ਨੇ, ਪਰ ਫਿਰ ਵੀ ਸਤਿਗੁਰੂ ਜੀ ਭਲੀ ਕਰ ਦਿੰਦੇ ਨੇ। ਜਿਹੜਾ ਲਿਖਿਆ ਹੁੰਦਾ ਨਾ ਉਹਦੇ ਵਿੱਚ ਵੀ ਗੁਰੂ ਸਾਹਿਬ ਜੀ ਭਲਾ ਕਰ ਦਿੰਦੇ ਨੇ। ਗੁਰੂ ਵਿੱਚ ਇਹ ਕਲਾ ਹੁੰਦੀ ਹੈ, ਸਤਿਗੁਰੂ ਵਿੱਚ ਇਹ ਕਲਾ ਹੁੰਦੀ ਹੈ ਕਿ ਸਤਿਗੁਰੂ ਜੀ ਫਿਰ ਵੀ ਭਲਾ ਕਰਦੇ ਹਨ।
ਸੰਕਟ ਕਾਟੈ ਸੁਖ ਕੋ ਦੇ, ਆਪਣੋ ਜਾਨ ਬਚਾਏ ਲੈ, ਬਚਾਏ ਤੋ ਲੈ।
ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਸਿੱਖ ਦਾ ਸੰਕਟ ਕੱਟ ਦਿੰਦੇ ਨੇ, ਔਰ ਆਪਣੇ ਸਿੱਖ ਦਾ ਸੰਕਟ ਕੱਟ ਕੇ ਆਪਣਾ ਜਾਣ ਕੇ ਉਹਨੂੰ ਬਚਾ ਲੈਂਦੇ ਨੇ, ਆਪਣਾ ਸਮਝ ਕੇ ਆਪਣੇ ਸਿੱਖ ਨੂੰ ਰੱਖ ਲੈਂਦੇ ਨੇ, ਬਚਾ ਲੈਂਦੇ ਨੇ।
ਲਿਖਿਓ ਪ੍ਰਭੂ ਕੋ ਸੋ ਵੀ ਰਹੇ, ਭੁਗਤ ਹੀ ਕਲਿਆਣ ਸੁਲੈ।
ਪ੍ਰਭੂ ਦਾ ਲਿਖਿਆ ਹੋਇਆ ਉਹ ਵੀ ਲਿਖਿਆ ਉਸੇ ਤਰ੍ਹਾਂ ਹੀ ਰਹਿੰਦਾ, ਉਹ ਨਹੀਂ ਮਿਟਦਾ। ਜਿੰਨਾ ਚਿਰ ਜੀਵਦਾ ਰਹਿਣਾ ਬੰਦੇ ਨੇ ਉਨਾ ਚਿਰ ਉਹਨੂੰ ਲਿਖਿਆ ਹੋਇਆ ਭੋਗਣਾ ਹੀ ਪੈਣਾ, ਪਰ ਫਿਰ ਵੀ ਸਤਿਗੁਰੂ ਜੀ ਭਲਾ ਕਰਦੇ ਨੇ। ਸਤਿਗੁਰੂ ਜੀ ਫਿਰ ਵੀ ਸੰਕਟ ਕੱਟ ਕੇ ਸੁਖ ਦੀ ਦਾਤ ਦਿੰਦੇ ਨੇ ਆਪਣੇ ਸਿੱਖ ਨੂੰ।
ਗੁਰ ਕਰਨਾ ਤੇ ਪ੍ਰਾਪਤ ਛੇਮ, ਦੋਨੋ ਬਿਦ ਕੋ ਹੈ ਨੇਮ।
ਗੁਰੂ ਦੀ ਕਰੁਣਾ ਦੇ ਨਾਲ ਮੁਕਤੀ ਮਿਲ ਜਾਂਦੀ, ਅੱਗੇ ਵਾਸਤੇ ਕਲਿਆਣ ਹੋ ਜਾਂਦੀ ਹੈ। ਇਸ ਕਰਕੇ ਗੁਰੂ ਧਾਰਨ ਕਰਨਾ ਜ਼ਰੂਰੀ ਹੈ ਕਿ ਗੁਰੂ ਦੀ ਕਿਰਪਾ ਨਾਲ ਅੱਗੇ ਵਾਸਤੇ ਲੇਖਾ ਕੱਟਿਆ ਜਾਂਦਾ, ਅੱਗੇ ਵਾਸਤੇ ਹਿਸਾਬ ਕਿਤਾਬ ਗੁਰੂ ਜੀ ਕਿਰਪਾ ਕਰਕੇ ਨਿਬੇੜ ਦਿੰਦੇ ਨੇ ਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਇਸ ਕਰਕੇ ਦੋਵਾਂ ਪ੍ਰਕਾਰਾਂ ਦਾ ਨੇਮ ਹੈ ਕਿ ਲਿਖਿਆ ਹੋਇਆ ਵੀ ਨਹੀਂ ਮਿਟਦਾ, ਭੋਗਣਾ ਪੈਂਦਾ, ਪਰ ਗੁਰੂ ਅੱਗੇ ਵਾਸਤੇ ਕਿਰਪਾ ਕਰ ਦਿੰਦੇ ਨੇ, ਅੱਗੇ ਵਾਸਤੇ ਮੁਕਤੀ ਦੀ ਦਾਤ ਦੇ ਦਿੰਦੇ ਨੇ, ਔਰ ਆਪਣੇ ਸਿੱਖ ਦੇ ਸੰਕਟ ਨੂੰ ਦੁੱਖ ਨੂੰ ਕੱਟ ਕੇ ਆਪਣੇ ਸਿੱਖ ਨੂੰ ਜਿਗਰਾ ਦੇ ਦਿੰਦੇ ਨੇ, ਧੀਰਜ ਦੇ ਦਿੰਦੇ ਨੇ, ਚੱਲਣ ਦੀ ਸ਼ਕਤੀ ਦੇ ਦਿੰਦੇ ਨੇ।
ਸੁਣ ਨਰਿੰਦ ਕੇ ਮਨ ਨੇ ਆਈ, ਕੈਚ ਕੇ ਦੋਨੋ ਕਿਮ ਬਣ ਆਏ।
ਪਰ ਰਾਜੇ ਦੇ ਮਨ ਚ ਸ਼ੰਕਾ ਪੱਕਾ ਹੋ ਗਿਆ, ਕਹਿੰਦਾ ਜੀ ਮੈਂ ਨੀ ਇਸ ਗੱਲ ਨੂੰ ਮੰਨਦਾ। ਗੁਰੂ ਸਾਹਿਬ ਨਾਲ ਜਿੱਦਣ ਲੱਗ ਪਿਆ, ਕਹਿੰਦਾ ਜੀ ਮੈਂ ਨੀ ਇਹ ਗੱਲ ਨੂੰ ਮੰਨਦਾ, ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਨੇ? ਵੀ ਦੋਵੇਂ ਕੰਮ ਤਾਂ ਨੀ ਨਾ ਹੋ ਸਕਦੇ, ਜਾਂ ਤਾਂ ਲਿਖਿਆ ਹੋਇਆ ਲੇਖ ਭੋਗਣਾ ਪਏਗਾ ਤੇ ਜਾਂ ਫਿਰ ਗੁਰੂ ਧਾਰਨ ਕਰ ਲੋ ਤੇ ਉਹ ਲੇਖ ਕੱਟਿਆ ਜਾਏ। ਦੋਵੇਂ ਕੰਮ ਇੱਕੋ ਜਿਹੇ ਨਹੀਂ ਹੋ ਸਕਦੇ, ਇੱਕ ਚੀਜ਼ ਤਾਂ ਹੋ ਸਕਦੀ ਹੈ, ਦੋਵੇਂ ਕੰਮ ਭਲਾ ਕਿਵੇਂ ਹੋ ਸਕਦੇ ਨੇ?
ਲਿਖਿਓ ਭਾਗ ਜੇ ਭੋਗੈ ਪ੍ਰਾਨੇ ਕਹਾਂ ਕਰੈ ਤਬ ਸ੍ਰੀ ਗੁਰ ਗਿਆਨੇ।
ਜੇ ਲਿਖੇ ਹੋਏ ਭਾਗ ਜੀਵ ਨੂੰ ਪ੍ਰਾਣੀ ਨੂੰ ਭੋਗਣੇ ਹੀ ਪੈਣੇ ਨੇ ਤੇ ਗੁਰੂ ਜੀ ਫਿਰ ਗਿਆਨੀ ਗੁਰੂ ਕੀ ਕਰੇਗਾ? ਫਿਰ ਗੁਰੂ ਗਿਆਨੀ ਵੀ ਹੋਵੇ ਤੇ ਉਹ ਕੀ ਕਰੇਗਾ? ਜੇ ਸਿੱਖ ਨੂੰ ਪ੍ਰਾਣੀ ਨੂੰ ਲਿਖੇ ਹੋਏ ਭਾਗ ਭੋਗਣੇ ਹੀ ਪੈਣੇ ਨੇ ਤੇ ਫਿਰ ਗੁਰੂ ਕੀ ਕਰ ਸਕਦਾ? ਗੁਰੂ ਕੀ ਮਦਦ ਕਰੇਗਾ? ਤੁਸੀਂ ਕਹਿੰਦੇ ਹੋ ਗੁਰੂ ਮਦਦ ਕਰਦਾ, ਮਹਾਰਾਜ ਜੀ ਮੈਨੂੰ ਦੱਸੋ ਵੀ ਗੁਰੂ ਕਿਵੇਂ ਮਦਦ ਕਰ ਸਕਦਾ ਜੇ ਲਿਖੇ ਹੋਏ ਲੇਖ ਹੀ ਨੀ ਜੀਵ ਦੇ ਮਿਟ ਸਕਦੇ?
ਜੇ ਕਰ ਗੁਰ ਸਾਹਿਤਾ ਕੀਨ, ਲਿਖਿਓ ਭਾਗ ਮਿਟ ਕਰ ਹੋਏ ਚੀਨ।
ਇਹ ਗੱਲ ਤਾਂ ਮੰਨਣ ਵਿਚ ਆਉਂਦੀ ਹੈ ਵੀ ਜੇ ਗੁਰੂ ਸਹਾਇਤਾ ਕਰੇ ਤੇ ਜਿਹੜੇ ਲਿਖੇ ਹੋਏ ਲੇਖ ਨੇ ਉਹਨਾਂ ਨੂੰ ਮਿਟਾ ਦੇਵੇ, ਫਿਰ ਤਾਂ ਮੰਨਿਆ ਵੀ ਗੁਰੂ ਨੇ ਮਦਦ ਕੀਤੀ ਹੈ। ਪਰ ਜੇ ਗੁਰੂ ਲਿਖੇ ਹੋਏ ਲੇਖ ਮਿਟਾ ਹੀ ਨਹੀਂ ਸਕਦਾ ਤੇ ਫਿਰ ਗੁਰੂ ਨੇ ਕਾਹਦੀ ਮਦਦ ਕਰਨੀ ਹੋਈ? ਗੁਰੂ ਤਾਂ ਮਦਦ ਤਾਂ ਕਰੇ ਵੀ ਜੇ ਸਾਡੇ ਮੱਥੇ ਦੇ ਜਿਹੜੇ ਲਿਖੇ ਹੋਏ ਲੇਖ ਨੇ ਉਹ ਗੁਰੂ ਸਹਾਇਤਾ ਕਰਕੇ ਉਹਨਾਂ ਨੂੰ ਮਿਟਾ ਦੇਵੇ, ਉਹਨਾਂ ਲੇਖਾਂ ਨੂੰ ਕੱਟ ਦੇਵੇ।
ਯਾ ਤੇ ਮਮ ਮਨ ਮੈਂ ਆਵੇ, ਦੋਨੋਂ ਵਿਦ ਕੈਸੇ ਮਨ ਆਵੇ।
ਗੁਰੂ ਦੀ ਇਹ ਗੱਲ ਮੇਰੇ ਮਨ ਨੂੰ ਨਹੀਂ ਭਾਉਂਦੀ, ਇਹ ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ, ਦੋਵੇਂ ਕੰਮ ਇਕੱਠੇ ਨਹੀਂ ਹੋ ਸਕਦੇ। ਜਾਂ ਤਾਂ ਗੁਰੂ ਕਿਵੇਂ ਫਿਰ ਸਹਾਇਤਾ ਕਰੇਗਾ ਜੇ ਲਿਖੇ ਹੋਏ ਲੇਖ ਭੋਗਣੇ ਪੈਣੇ ਨੇ ਜੀਵ ਨੂੰ? ਗੁਰੂ ਦੀ ਸਹਾਇਤਾ ਤਾਂ ਮੰਨੀ ਜਾਏ ਜੇ ਲੇਖ ਕੱਟ ਦੇਵੇ ਗੁਰੂ। ਮਹਾਰਾਜ ਮੈਂ ਤੁਹਾਡੀ ਇਸ ਗੱਲ ਨੂੰ ਮੰਨਣ ਵਾਸਤੇ ਸਹਿਮਤ ਨਹੀਂ ਹਾਂ, ਮੈਂ ਇਸ ਗੱਲ ਨੂੰ ਨਹੀਂ ਮੰਨ ਸਕਦਾ। ਇਹ ਦੋਵੇਂ ਗੱਲਾਂ ਭਲਾ ਕਿਵੇਂ ਹੋ ਸਕਦੀਆਂ ਨੇ?
ਸ਼੍ਰੀ ਗੁਰ ਕਹਿਓ ਦਿਨ ਤੀਨ, ਜਿਮ ਹੋਏ ਦੋਨੋਂ ਲਿਓ ਚੀਨ।
ਮਹਾਰਾਜ ਜੀ ਕਹਿਣ ਲੱਗੇ ਰਾਜਾ ਫਿਰ ਹੁਣ ਤੈਨੂੰ ਪ੍ਰੈਕਟੀਕਲ ਕਰਕੇ ਵਿਖਾਣਾ ਪੈਣਾ, ਏਦਾਂ ਤੈਨੂੰ ਸਮਝ ਨਹੀਂ ਆਉਣੀ। ਕਈ ਵਾਰ ਥਿਊਰੀ ਨਹੀਂ ਸਮਝ ਆਉਂਦੀ ਜਦੋਂ ਤੱਕ ਪ੍ਰੈਕਟੀਕਲ ਨਾ ਹੋਵੇ। ਮਹਾਰਾਜ ਜੀ ਕਹਿੰਦੇ ਫਿਰ ਰਾਜਾ ਏਦਾਂ ਕਰ ਵੀ ਤਿੰਨ ਦਿਨ ਸਾਡੇ ਕੋਲ ਹੀ ਰਹਿ ਇੱਥੇ, ਤੇ ਤਿੰਨਾਂ ਦਿਨਾਂ ਦੇ ਵਿੱਚ ਤੈਨੂੰ ਅਸੀਂ ਵਿਖਾ ਦਿੰਦੇ ਹਾਂ ਵੀ ਦੋਵੇਂ ਕੰਮ ਕਿਵੇਂ ਹੁੰਦੇ ਨੇ, ਵੀ ਲਿਖੇ ਹੋਏ ਲੇਖ ਵੀ ਨਹੀਂ ਮਿਟਦੇ ਤੇ ਗੁਰੂ ਵੀ ਕਿਵੇਂ ਸਹਾਇਤਾ ਕਰਦਾ, ਗੁਰੂ ਵੀ ਕਿਵੇਂ ਮਦਦ ਕਰਦਾ, ਇਹ ਦੋਵੇਂ ਕੰਮ ਕਿਵੇਂ ਹੁੰਦੇ ਨੇ? ਇਹ ਸਾਡੇ ਕੋਲ ਤਿੰਨ ਦਿਨ ਰਹਿ, ਫਿਰ ਤੈਨੂੰ ਤਿੰਨਾਂ ਦਿਨਾਂ ਦੇ ਵਿੱਚ ਵਿਖਾ ਦਿੰਨੇ ਆ, ਜਣਾ ਦਿੰਨੇ ਆ ਵੀ ਇਹ ਦੋਵੇਂ ਕੰਮ ਕਿਵੇਂ ਹੁੰਦੇ ਨੇ।
ਬੋਲ ਸਿੱਖ ਗੁਰ ਕਰਕੇ ਬਨੋ, ਸੰਸੈ ਜਿੱਤ ਜਿੱਤ ਸਕਲੀ ਅਨੋ।
ਹਾਲੇ ਮੈਂ ਤੈਨੂੰ ਸਿੱਖ ਬਣਨ ਵਾਸਤੇ ਅਸੀਂ ਨਹੀਂ ਕਹਿੰਦੇ ਵੀ ਤੂੰ ਸਿੱਖ ਬਣ, ਤਿੰਨਾਂ ਦਿਨਾਂ ਬਾਅਦ ਜੇ ਤੇਰੇ ਮਨ ਦਾ ਸੰਸਾ ਨਿਕਲ ਜਾਏ ਤੇ ਫਿਰ ਤੂੰ ਗੁਰੂ ਘਰ ਦਾ ਸਿੱਖ ਬਣ ਕੇ ਸਿੱਖੀ ਕਬੂਲ ਕਰੀ। ਪਹਿਲਾਂ ਤੈਨੂੰ ਸਿੱਖ ਬਣਨ ਦੀ ਲੋੜ ਨਹੀਂ, ਕਿਉਂਕਿ ਜਦੋਂ ਤੱਕ ਸੰਸਾ ਉਦੋਂ ਤੱਕ ਸਿੱਖ ਬਣ ਕੇ ਕੀ ਫਾਇਦਾ? ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਤੇਰਾ ਸੰਸਾ ਕੱਢਾਂਗੇ, ਤੇਰੇ ਸੰਸੇ ਦੀ ਨਿਵਿਰਤੀ ਕਰਾਂਗੇ, ਫਿਰ ਤੂੰ ਗੁਰੂ ਘਰ ਦਾ ਸਿੱਖ ਬਣ ਜਾਈ।
ਮਨ ਬਚਨ ਸਤਿਗੁਰ ਕੋ ਲੀਨ, ਲਿਆਇਓ ਭੇਦ ਸਵਰਪਨ ਕੀਨ।
ਸਤਿਗੁਰੂ ਜੀ ਦਾ ਬਚਨ ਮੰਨ ਲਿਆ, ਕਹਿੰਦਾ ਜੀ ਮੈਂ ਇੱਥੇ ਤਿੰਨ ਦਿਨ ਰਹਿਣ ਨੂੰ ਤਿਆਰ ਹਾਂ, ਪਰ ਮੈਨੂੰ ਇਹ ਵਿਖਾਓ ਵੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ, ਲਿਖੇ ਲੇਖ ਵੀ ਨਹੀਂ ਮਿਟਦੇ ਤੇ ਗੁਰੂ ਵੀ ਸਹਾਇਤਾ ਕਰਦਾ, ਦੋਵੇਂ ਕੰਮ ਕਿਵੇਂ ਹੁੰਦੇ ਨੇ, ਮੈਨੂੰ ਇਹ ਵਿਖਾ ਦਿਓ। ਮਹਾਰਾਜ ਜੀ ਕਹਿੰਦੇ ਤਿੰਨ ਦਿਨ ਰਹਿ ਵਿਖਾ ਦਿੰਨੇ ਆ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਹੜੀਆਂ ਭੇਟਾਵਾਂ ਲੈ ਕੇ ਆਇਆ ਸੀ ਉਹ ਭੇਟਾਵਾਂ ਇਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਹਨ।
ਮਸਤਕ ਟੇਕ ਆਏ ਗੋਡੇ, ਖਾਨ ਪਾਨ ਕਰਕੇ ਹਿਤ ਕੇਰੇ।
ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਵਾਪਸ ਆਪਣੇ ਡੇਰੇ ਤੇ ਆ ਗਿਆ ਰਾਜਾ। ਤੇ ਡੇਰੇ ਤੇ ਆ ਕੇ ਇਹਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਦੇਗ ਪ੍ਰਸ਼ਾਦ ਚਿਓ ਸੁਖ ਪਾਇਓ, ਸ੍ਰੀ ਉਤਹਾ ਸੋ ਦਿਵਸ ਬਿਤਾਇਓ।
ਇਹਨੇ ਜਾ ਕੇ ਮਹਾਰਾਜ ਜੀ ਦੀ ਜਿਹੜੀ ਦੇਗ ਸੀ ਕੜਾ ਪ੍ਰਸ਼ਾਦ ਦੀ ਉਹ ਵੀ ਛਕੀ, ਬੜਾ ਆਨੰਦਿਤ ਹੋਇਆ, ਦੇਗ ਛਕ ਕੇ ਬੜਾ ਰਸ ਆਇਆ। ਤੇ ਫਿਰ ਇਹਨੇ ਆਪਣੇ ਆਸਣ ਦੇ ਉੱਤੇ ਹੀ ਥਿਰ ਕੇ ਟੇਕ ਕੇ ਦਿਨ ਬਤੀਤ ਕੀਤਾ।
ਭਈ ਜਾਮਨੀ ਜਬ ਹੂੰ ਆਏ, ਸੀਜਾ ਪਰ ਫਿਰ ਵੈ ਨਰ ਰਾਏ।
ਰਾਤ ਦਾ ਸਮਾਂ ਹੋਇਆ ਤੇ ਲੰਗਰ ਪ੍ਰਸ਼ਾਦਾ ਛਕ ਕੇ ਰਾਜਾ ਆਪਣੇ ਆਸਣ ਤੇ ਲੇਟ ਗਿਆ, ਨੀਂਦ ਲੈਣ ਵਾਸਤੇ, ਸੌਣ ਵਾਸਤੇ ਰਾਜਾ ਆਪਣੇ ਆਸਣ ਦੇ ਉੱਤੇ ਲੇਟ ਗਿਆ।
ਸੁਖ ਸੋ ਸੁਭ ਤਿਓ ਨਿਰਪ ਬੁੱਧੀਮਾਨ, ਚੌਕੀਦਾਰ ਖਰੇ ਸਾਵਧਾਨ।
ਰਾਜਾ ਬੜੇ ਸੁਖ ਦੇ ਨਾਲ ਆਪਣੇ ਆਸਣ ਦੇ ਉੱਤੇ ਸੁੱਤਾ, ਬੜਾ ਬੁੱਧੀਮਾਨ ਰਾਜਾ ਸੀ, ਸਿਆਣਾ ਰਾਜਾ ਸੀ। ਜਿਹੜਾ ਸੰਸਾ ਹੋਇਆ ਉਹ ਵੀ ਇਹਨੇ ਯੋਗ ਹੀ ਕੀਤਾ ਸੀ, ਵੀ ਗੁਰੂ ਕਿਵੇਂ ਸਹਾਇਤਾ ਕਰ ਸਕਦਾ ਜੇ ਲਿਖੇ ਹੋਏ ਲੇਖ ਹੀ ਨਹੀਂ ਮਿਟਦੇ। ਇਹ ਸੰਸਾ ਇਹਦੇ ਮਨ ਚ ਹੋਇਆ ਸੀ। ਤੋ ਰਾਤ ਨੂੰ ਇਹ ਆਪਣੇ ਆਸਣ ਤੇ ਲੇਟ ਗਿਆ, ਸੌ ਗਿਆ। ਇਹਦੇ ਜਿਹੜੇ ਚੌਂਕੀਦਾਰ ਸੀ, ਪਹਿਰੇਦਾਰ ਸਨ, ਉਹ ਬਾਹਰ ਪਹਿਰੇ ਤੇ ਖਲੋਤੇ ਨੇ ਸਾਵਧਾਨ ਹੋ ਕੇ।
ਸੋਵਤ ਜਬ ਯੁਗ ਜਾਮ ਬਿਤਾਏ, ਅਦਭੁਤ ਸੁਪਨੋ ਤੇ ਚਿੰਨ ਆਏ।
ਰਾਜਾ ਸੁੱਤਾ ਪਿਆ, ਸੁੱਤੇ ਪਏ ਨੇ, ਜਦੋਂ ਦੋ ਪਹਿਰ ਬਤੀਤ ਕੀਤੇ ਨਾ ਰਾਤ ਨੂੰ, ਤੇ ਰਾਤ ਦੇ ਦੋ ਪਹਿਰ ਬੀਤੇ ਤੇ ਇਸ ਬਾਅਦ ਵਿਚ ਇਹਨੂੰ ਇੱਕ ਸੁਪਨਾ ਆਇਆ, ਉਹ ਵੀ ਬੜਾ ਅਦਭੁਤ ਹੈਰਾਨ ਕਰ ਦੇਣ ਵਾਲਾ ਸੁਪਨਾ। ਰਾਜੇ ਨੇ ਹੈਰਾਨ ਕਰ ਦੇਣ ਵਾਲਾ ਸੁਪਨਾ ਦੋ ਪਹਿਰਾਂ ਬਾਅਦ ਵੇਖਿਆ।
ਅਪਨੋ ਰਾਜ ਭੋਗ ਬਿਰਦ ਹੋਵਾ, ਵਧਿਓ ਕੁਟੰਬ ਸਕਲੀ ਜੋਵਾ।
ਸੁਪਨਾ ਵੇਖਿਆ ਰਾਜੇ ਨੇ, ਕਿਉਂਕਿ ਜਵਾਨ ਸੀ ਹਾਲੇ, ਸੁਪਨਾ ਵੇਖਿਆ ਵੀ ਸੁਪਨੇ ਵਿਚ ਰਾਜ ਕਰਦਾ ਕਰਦਾ ਬੁੱਢਾ ਹੋ ਗਿਆ, ਬਿਰਦ ਹੋ ਗਿਆ, ਪਰਿਵਾਰ ਇਹਦਾ ਬੜਾ ਵੱਧ ਗਿਆ, ਬੜੇ ਬੱਚੇ ਨੇ, ਬੜਾ ਪਰਿਵਾਰ ਆਲਾ ਦੁਆਲਾ। ਇਹਨੇ ਆਪਣਾ ਵੇਖਿਆ ਵੀ ਪਰਿਵਾਰ ਵੀ ਬੜਾ ਵਧਿਆ ਹੋਇਆ, ਕੁਟੰਬ ਵੀ ਬੜਾ ਵਧਿਆ ਹੋਇਆ। ਉਹ ਸੁਪਨੇ ਵਿਚ ਹੀ ਰਾਜੇ ਨੇ ਵੇਖਿਆ।
ਪੁਨ ਮ੍ਰਿਤੂ ਹੋਏ ਗਇਓ ਇਸ ਕਾਲ, ਰਾਜਧਾਨੀ ਅਸ਼ੋਕ ਵਿਸਾਰ।
ਰਾਜਾ ਸੁਪਨੇ ਦੇ ਵਿਚ ਹੀ ਸਾਰਾ ਰਾਜ ਭਾਗ ਭੋਗ ਕੇ ਬੁੱਢਾ ਹੋ ਗਿਆ, ਤੇ ਬੁੱਢੇ ਹੋਣ ਤੋਂ ਬਾਅਦ ਇਹਦੀ ਮੌਤ ਹੋ ਗਈ ਰਾਜੇ ਦੀ। ਸੁਪਨੇ ਵਿਚ ਸੁਪਨਾ ਵੇਖਦਾ ਵੀ ਰਾਜ ਭਾਗ ਭੋਗ ਕੇ ਬੁੱਢਾ ਹੋ ਗਿਆ, ਪਰਿਵਾਰ ਬੜਾ ਵੱਧ ਗਿਆ, ਬੱਚੇ ਬੜੇ ਵੱਧ ਗਏ ਨੇ, ਤੇ ਫਿਰ ਕਹਿੰਦੇ ਫਿਰ ਬਿਰਧ ਹੋਣ ਤੋਂ ਬਾਅਦ ਇਹਦੀ ਮੌਤ ਹੋ ਗਈ। ਇਹਦੀ ਜਿੰਨੀ ਰਾਜਧਾਨੀ ਸੀ ਮੰਡੀ ਚ, ਸਾਰੀ ਚ ਬੜਾ ਸ਼ੋਕ ਪਸਰਿਆ ਹੋਇਆ। ਰਾਜਾ ਵੇਖ ਰਿਹਾ ਕਿ ਸੁਪਨੇ ਚ ਇਹਦੀ ਮੌਤ ਹੋ ਗਈ ਹੈ, ਔਰ ਬੜਾ ਸ਼ੋਕ ਸਾਰੀ ਮੰਡੀ ਦੇ ਵਿਚ ਪਿਆ ਹੋਇਆ।
ਸਭ ਕੋ ਰੁਦਰ ਤਿਆਗ ਕਰ ਗਏ, ਕਰ ਚੰਡਾਲ ਜਨਮ ਪੁਨ ਲਿਓ।
ਸਾਰਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਨੂੰ ਇਹਨੇ ਛੱਡ ਦਿੱਤਾ ਤੇ ਤਿਆਗ ਕੇ ਅੱਗੇ ਚਲਾ ਗਿਆ। ਅੱਗੇ ਜਾ ਕੇ ਇਹਦਾ ਦੂਸਰਾ ਜਨਮ ਹੋਇਆ, ਤੇ ਜਨਮ ਹੋਇਆ ਚੰਡਾਲਾਂ ਦੇ ਘਰ। ਰਾਜੇ ਦਾ ਦੂਸਰਾ ਜਨਮ ਚੰਡਾਲਾਂ ਦੇ ਘਰ ਹੋ ਗਿਆ, ਚੰਡਾਲਾਂ ਦੇ ਘਰ ਇਹਦਾ ਜਨਮ ਹੋਇਆ।
ਕਰੈ ਦੁਲਾਰਨ ਸੁਤ ਕੈ ਸੋਏ, ਖਾਨ ਪਾਨ ਕਰ ਬਿਰਧ ਤੈ ਹੋਏ।
ਉਸ ਵੇਲੇ ਉਹ ਜਿਹੜੇ ਚੰਡਾਲ ਨੇ, ਉਹ ਇਹਨੂੰ ਆਪਣਾ ਪੁੱਤਰ ਪੁੱਤਰ ਕਹਿ ਕੇ ਦੁਲਾਰ ਕਰਦੇ ਨੇ, ਇਹਦਾ ਬੜਾ ਪਿਆਰ ਕਰਦੇ ਨੇ ਵੀ ਸਾਡਾ ਪੁੱਤਰ ਹੈ, ਤੇ ਕਹਿੰਦੇ ਸਹਿਜੇ ਸਹਿਜੇ ਕਰਕੇ ਜਵਾਨ ਹੋਣ ਲੱਗਾ, ਵੱਡਾ ਹੋਣ ਲੱਗਾ।
ਜਬ ਸੰਮਤ ਦਸ ਕੋਏ ਗਰਿਓ, ਉਤਸਵ ਤੇ ਵਿਆਹ ਤੈ ਭਰਿਓ।
ਚੰਡਾਲਾਂ ਦੇ ਘਰ ਜਨਮ ਲੈਣ ਤੋਂ ਬਾਅਦ ਜਦੋਂ ਇਹਦੀ ਉਮਰ 10 ਸਾਲਾਂ ਦੀ ਹੋ ਗਈ ਨਾ, ਇਹਦੇ ਮਾਂ ਬਾਪ ਨੇ ਸਾਰੇ ਚੰਡਾਲਾਂ ਨੇ ਰਲ ਕੇ ਇਹਦੀ ਸ਼ਾਦੀ ਕਰ ਦਿੱਤੀ। 10 ਸਾਲਾਂ ਦੀ ਉਮਰ ਵਿਚ ਇਹਦਾ ਵਿਆਹ ਕਰ ਦਿੱਤਾ।
ਬੰਦ ਪਸੰਗ ਬ੍ਰਿੰਦ ਚੰਡਾਲ, ਗਾਇਨ ਬਾਦ ਚਕੀਨ ਵਿਸਾਲ।
ਇਹਦੇ ਚੰਡਾਲ ਰਿਸ਼ਤੇਦਾਰ ਸੰਬੰਧੀ ਸਨ, ਚਾਚੇ ਤਾਏ ਹੋਰ ਭਰਾ ਬੰਧੂ, ਉਹ ਸਾਰੇ ਇਹਦੇ ਵਿਆਹ ਵਿਚ ਨੱਚ ਰਹੇ ਨੇ, ਬੜੇ ਉਤਸਵ ਮਨਾਏ ਜਾ ਰਹੇ ਨੇ ਵੀ ਇਹਦੀ ਸ਼ਾਦੀ ਹੈ, ਇਹਦੀ ਸ਼ਾਦੀ ਦਾ ਬੜਾ ਉਤਸਵ ਮਨਾਇਆ ਜਾ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਗਾਇਨ ਬਾਦਤ ਤਾਲ ਹੋ ਰਹੇ ਨੇ।
ਹੋ ਪ੍ਰਸੰਤਾ ਤਿੰਨ ਮੈਂ ਹੋਈ, ਕਰਕੇ ਵਿਆਹ ਮੇਲ ਸਭ ਕੋਏ।
ਪ੍ਰਸੰਨਤਾ ਹੋਈ, ਕਹਿੰਦੇ ਇਸ ਤਰ੍ਹਾਂ ਵਿਆਹ ਹੋਇਆ, ਵਿਆਹ ਦੇ ਨਾਲ ਇਹਦਾ ਮੇਲ ਮਿਲਾਪ ਹੋਇਆ।
ਆਏ ਸਜਨ ਮੈਂ ਫਸਨੇ ਲਾਗਿਓ, ਨਿਜ ਪਰਿਵਾਰ
ਘਰ ਆ ਗਿਆ, ਆਪਣੀ ਘਰ ਵਾਲੀ ਸਮੇਤ ਵਸਣਾ ਸ਼ੁਰੂ ਕਰ ਦਿੱਤਾ। ਇਹਦੀ ਜ਼ਿੰਦਗੀ ਦੀ ਅੱਗੇ ਲੜੀ ਚੱਲ ਪਈ, ਜਿਹੜੀ ਗ੍ਰਿਸਤੀ ਜੀਵਨ ਹੁੰਦਾ ਉਹ ਗ੍ਰਿਸਤੀ ਜੀਵਨ ਅੱਗੇ ਚੱਲ ਪਿਆ।
ਇਸੀ ਰੀਤ ਬੀਤਿਓ ਚਿਰ ਕਾਲ, ਭਇਓ ਤਰਨ ਬਲਵਾਨ ਵਿਸਾਰ।
ਹੋਰ ਕੁਝ ਸਮਾਂ ਬੀਤ ਗਿਆ ਤੇ ਬਿਲਕੁਲ ਭਰ ਜਵਾਨੀ ਵਿਚ ਆ ਗਿਆ। 10 ਸਾਲ ਦੀ ਉਮਰ ਚ ਵਿਆਹ ਹੋਇਆ ਸੀ, 22 ਸਾਲਾਂ ਦਾ ਹੋ ਗਿਆ, ਤਰਨ ਜਵਾਨੀ ਦੀ ਅਵਸਥਾ ਵਿਚ ਪਹੁੰਚ ਗਿਆ, ਬਲ ਆ ਗਿਆ ਇਹਦੇ ਸਰੀਰ ਚ।
ਪੁੱਤਰ ਸੁਤਾ ਉਤਪੁੱਤ ਗਨ ਕਰੇ, ਤਿੰਨ ਕੋ ਵਿਆਹੋ ਉਤਸਵ ਦਰੇ।
ਇਹਦੇ ਬੱਚੇ ਵੀ ਹੋ ਗਏ, ਪੁੱਤਰ ਧੀਆਂ ਨੇ ਵੀ ਜਨਮ ਲੈ ਲਿਆ, ਉਹ ਵੀ ਕਈ ਪੁੱਤਰ ਧੀਆਂ ਇਹਦੇ ਜਨਮੇ, ਇਹਨੇ ਉਹਨਾਂ ਦੀ ਵੀ, ਉਹ ਵੀ ਜਦੋਂ ਵੱਡੇ ਹੋ ਗਏ ਤੇ ਚੰਡਾਲ ਦੀ ਉਮਰ ਵਿਚ ਵੀ ਇਹ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਤੇ ਫਿਰ ਆਪਣੇ ਬੱਚਿਆਂ ਦੀ ਇਹਨੇ ਸ਼ਾਦੀ ਵੀ ਕੀਤੀ, ਆਪਣੇ ਬੱਚਿਆਂ ਦੇ ਵੀ ਵਿਆਹ ਕੀਤੇ।
ਕੋ ਵਿਸਾਲ ਕੋ ਲਗੂਐ ਨੰਦ, ਇਤਕ ਤਨੀਆ ਪਈ ਬਿਲੰਦ।
ਛੋਟਾ ਪੁੱਤਰ ਹੈ, ਕੋਈ ਛੋਟਾ ਪੁੱਤਰ ਹੈ, ਕਈ ਇਹਦੀਆਂ ਲੜਕੀਆਂ ਹੋਈਆਂ, ਉਹਨਾਂ ਦੀਆਂ ਸ਼ਾਦੀਆਂ ਕਰਨ ਵਿਚ ਲੱਗਾ ਹੋਇਆ, ਉਹਨਾਂ ਦੇ ਵਿਆਹ ਕਰ ਰਿਹਾ।
ਸਭ ਕੋ ਵਿਆਹ ਵਧਿਓ ਪਰਿਵਾਰਾ, ਪੁੱਤਰ ਪੁੱਤਰ
ਸਾਰਿਆਂ ਦੇ ਵਿਆਹ ਕਰ ਦਿੱਤੇ, ਪੁੱਤਰ ਧੀਆਂ ਦੇ ਦਾ ਪਰਿਵਾਰ ਬੜਾ ਵੱਧ ਗਿਆ, ਅੱਗੋਂ ਪੋਤਰੇ ਵੀ ਹੋ ਗਏ, पोतरे पोतरिया दोतरे दोतरिया कहते एदा बड़ा वड्डा परिवार एदा चंडाल दे घर दे विच जदो जन्म लिया एदा एदा परिवार वध गया पुत्रां तो बाद पोतरे भी हो गए।
तरक जोग तारक तिन माई दुख सुख देख दौद भी आए।
जदो किते पोतरे नू दुख हुंदा इहनू भी दुख हुंदा हरक सोग विच एदा इहदी जिंदगी बतीत होई इसे तरह दुख सुख वेखद्या एदी उम्र बतीत हो गई।
जन्म चंडाल पारे कर भोगा प्यो मृतक तैते वद सोगा।
एदा चंडाल दा जन्म प्राप्त करन तो बाद भी चंडाल दी भी उम्र सारी भोग ली इहने। पहला राजे दी उम्र भोग के मर गया फिर चंडाल दी भी सारी उम्र भोगण तो बाद एदी मौत हो गई। पुत्र पोतरे हो गए सन अगों परिवार बड़ा वध गया सी ते चंडाल दी उम्र भोगण तो बाद भी एदी मौत हो गई। घर दे विच बड़ा सोग एदे पुत्र पोतरे नू चेते करके रोंदे ने।
रुदर सुनत बिरला पुतदारा हे पति तोर अधिक परवारा।
एदी घरवाली ओ भी रोंदी है दुहत्थड़े मार मार के रोंदी कुरलोंदी अपने पति नू आवाजा मार के वैण पाउंदी है ते वैण पाउंदी एदी घरवाली अपने पति नू कहिंदी है हे पति तेरे तो बिना मेरा होर केड़ा सहारा तेरा एडा वड्डा परिवार है।
सब प्रतीक ना तेरी धरै कित चल गयो दृष्ट ने परे।
तेरा एडा वड्डा परिवार है इहदी घरवाली रो रो के ना वो आवाजा मार मार के कहिंदी है हे पति देवा जेड़े घर च कुत्ते बन्ने ने इन्हां नूं हुण कौन संभालेगा। आ जेड़े सूर रखे होए ने चंडाल रखदे ने आ जेड़े सूर रखे होए ने इन्हां नूं कौन संभालेगा। ये सारे परिवार की संभाल कौन करेगा। ये सारे तेन उड़ीकते ने तू किथे टुर गया तू हुण नजर नहीं आउंदा दृष्टि नहीं आउंदा।
हिम कुटुंब रोदत दुख छाडो लेकर वैर गए तर गाडो।
इहदा सारा कुटुंब रो रहा परिवार रो रहा इहदे रिश्तेदारा संबंधियां पुत्रां ने इहदी लोथ चुकी ते शरीर चुक के बाहर लै गए ते बाहर लिजा के कब्रस्तान दे विच कहिंदे खुदाई कीती और एदा शरीर गड्या जमीन दे विच एदा शरीर दफन कीता है।
ए सब सुपनो पाए नरिंद्र जाग उठियो इस माए बिलंद।
राजे ने सारा सुपना वेखिया ते सुपना वेख के बड़ा हैरान होया अचन चेत एदी अख खुली हबड़ा के उठिया ए किस तरह दा सुपना सी कि मैं राज करके मर भी गया बिरद हो के बुजुर्ग हो के अगला जन्म चंडाल दा मिलिया शादी भी हुई अगे बच्चे भी होए पुत्र पोतरे भी होए ते हुण फिर चंडाल दी भी मौत हो गई। हैरानी दे नाल सोचदा भी ये किस तरह दा सुपना आया किस तरह दा सुपन वेखिया है।
मृतक काल सोचती रहियो ए दुर सुपन
ना समा ता सोचदा ही रहा राजा हुण किथे नींद आउंदी है दुबारा एक बार अख खुली हबड़ा के ते कहिंदे नींद नहीं आउंदी किन्ना चिर सोचदे इहने रात बतीत कीती कि किस तरह दा सुपना आया बड़ा भयानक सुपना सी आहा इहो जिहा किते सच ना हो जाए इहो जी किते सची मैनू इहो जिहा जन्म ना मिल जाए चंडालां दे घर दे विच। इहदा राजा सोच के हैरानी दे नाल डर रहा भय पीत हो रहा।
भई परमात सिख एक गयो गुर को हुकम सुनावत भयो।
इसे फिकर दे विच ने उठ के अमृत वेले स्नान पान कर लिया दिन चढ़ गया पर इनू सुपना नहीं पिया भुलदा जिहड़ा रात वेखिया सी। कल्ले कल्ले बंदे दी शकल भी इनू याद है भी सुपने च केड़े केड़े बंदे वेखे ने इहदी घरवाली केड़ी सी इहदे पुत्र केड़े सी पोतरे केड़े सी सारिआं दी शकल भी याद ओह भी नहीं भुली होई। ਏਦਾਂ ਲੱਗਦਾ ਸੀ ਵੀ ਜਿਵੇਂ ਬਿਲਕੁਲ ਸੱਚ ਹੀ ਹੋਵੇ ਸੁਪਨਾ ਨਹੀਂ ਸੀ ਜਾਪਦਾ ਤੇ ਕਹਿੰਦੇ ਇਹਨੇ ਜਦੋਂ ਦਿਨ ਚੜਿਆ ਇਹਨੇ ਨੂੰ ਗੁਰੂ ਅਰਜਨ ਸਾਹਿਬ ਨੇ ਇੱਕ ਸਿੱਖ ਉਹ ਰਾਜੇ ਦੇ ਕੋਲ ਭੇਜਿਆ।
ਗੁਰ ਕੋ ਹੁਕਮ ਸੁਨਾਵਤ ਪਇਓ ਹੋ ਏਤੀ ਅਖੇਰ ਖੇਲ ਬੋਚਿਓ ਚਲੈ ਸੰਗ ਗੁਰ ਐਸੇ ਕਹਿਓ।
ਸਿੱਖ ਨੇ ਆ ਕੇ ਸਤਿਗੁਰਾਂ ਦਾ ਹੁਕਮ ਰਾਜੇ ਨੂੰ ਸੁਣਾਇਆ। ਰਾਜਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਰਾਜਾ ਚੱਲ ਸ਼ਿਕਾਰ ਖੇਡਣ ਚੱਲੀਏ ਤੂੰ ਸ਼ਿਕਾਰ ਖੇਡੀ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਹੁਣ ਸਤਿਗੁਰੂ ਜੀ ਨੇ ਤੈਨੂੰ ਉੱਥੇ ਲੈ ਕੇ ਜਾਣਾ ਸੀ ਜਿੱਥੇ ਦਾ ਚੰਡਾਲ ਦਾ ਜਨਮ ਹੋਇਆ ਸੀ। ਦਰਅਸਲ ਉਹ ਸੱਚ ਸੀ ਜੋ ਸੁਪਨਾ ਵਿਖਾਇਆ ਸਤਿਗੁਰਾਂ ਨੇ। ਗੁਰੂ ਸਾਹਿਬ ਦੱਸਣਾ ਚਾਹੁੰਦੇ ਸੀ ਵੀ ਗੁਰੂ ਕਿਵੇਂ ਸਹਾਇਤਾ ਕਰਦਾ ਲਿਖਿਆ ਲੇਖ ਵੀ ਨਹੀਂ ਮਿਟਦਾ ਉਹ ਵੀ ਭੋਗਣਾ ਪੈਂਦਾ ਪਰ ਜੇ ਗੁਰੂ ਚਾਹੇ ਤੇ ਉਸ ਲਿਖੇ ਹੋਏ ਲੇਖ ਨੂੰ ਸੁਪਨੇ ਵਿਚ ਵੀ ਕੱਟ ਸਕਦਾ ਹੈ, ਗੁਰੂ ਦੀ ਕਲਾ। ਜਿਵੇਂ ਚੌਧਰੀ ਸ਼ਮੀਰ ਦੀ ਕਥਾ ਆਉਂਦੀ ਹੈ ਨਾ, ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਮੇਰਾ ਜਨਮ ਮਰਨ ਕੱਟ ਦਿਓ। ਮਹਾਰਾਜ ਕਹਿੰਦੇ ਤਾਂ ਬੜਾ ਲੰਮਾ। ਬਾਰ ਬਾਰ ਇਹੀ ਮੰਗ ਮੰਗੇ ਤੇ ਮਹਾਰਾਜ ਜੀ ਕਹਿੰਦੇ ਚੰਗਾ ਫਿਰ ਕੱਲ ਨੂੰ ਆਈ। ਰਾਤ ਨੂੰ ਜਦੋਂ ਸੁਪਨਾ ਵੇਖਿਆ ਤੇ ਸੁਪਨੇ ਚ ਕਦੇ ਕੁੱਤਾ ਕਦੇ ਬਿੱਲਾ ਕਦੇ ਕਿਸ ਜੂਨੀ ਚ ਕਦੇ ਕਿਸ ਜੂਨੀ ਚ ਕਈ ਜੂਨੀਆਂ ਵਿਚ ਭੁਗਤਿਆ। ਅਗਲੇ ਦਿਨ ਮਹਾਰਾਜ ਜੀ ਕੋਲ ਆ ਗਿਆ, ਕਹਿੰਦਾ ਜੀ ਜਨਮ ਮਰਨ ਕੱਟ ਦਿਓ। ਮਹਾਰਾਜ ਕਹਿੰਦੇ ਰਾਤ ਕੱਟਿਆ ਨੀ ਵੇਖਿਆ ਨੀ, ਇੰਨੇ ਜਨਮ ਤੂੰ ਭੋਗਣੇ ਸੀ, ਪਰ ਸਾਡੀ ਸੇਵਾ ਕੀਤੀ ਹੈ, ਗੁਰੂ ਦੀ ਸੇਵਾ ਕੀਤੀ ਹੈ, ਇਸ ਕਰਕੇ ਤੇਰਾ ਉਹ ਜਨਮ ਮਰਨ ਕੱਟਿਆ ਗਿਆ। ਗੁਰੂ ਅਰਜਨ ਸਾਹਿਬ ਵੀ ਰਾਜੇ ਮੰਡੀ ਦੇ ਨੂੰ ਇਹੀ ਵਿਖਾਣਾ ਚਾਹੁੰਦੇ ਸੀ, ਇਸ ਕਰਕੇ ਮਹਾਰਾਜ ਜੀ ਕਹਿੰਦੇ ਰਾਜੇ ਨੂੰ ਸੁਨੇਹਾ ਭੇਜਿਆ ਸਿੱਖ ਦੇ ਹੱਥ ਕਿ ਸਤਿਗੁਰੂ ਜੀ ਕਹਿੰਦੇ ਵੀ ਚੱਲ ਸ਼ਿਕਾਰ ਖੇਡਣ ਚੱਲੀਏ, ਅਸੀਂ ਤੇਰੇ ਨਾਲ ਸ਼ਿਕਾਰ ਖੇਡਣ ਚੱਲਾਂਗੇ।
ਸੁਣ ਕੇ ਕਰ ਇਸ਼ਨਾਨ ਲਿਪਤਬੈ ਤਰੰਗ ਅਰੂਡਿਓ ਲੇ ਦਲ ਸਬੈ।
ਰਾਜੇ ਨੇ ਤਿਆਰੀ ਕਰ ਲਈ, ਘੋੜੇ ਤੇ ਸਵਾਰ ਹੋ ਗਿਆ।
ਜਦ ਕੈ ਪੁਰ ਅੰਤਰ ਕੋ ਆਏ ਤੈਤੇ ਸਤਿਗੁਰ ਸੰਗ ਮਿਲਾਏ।
ਘੋੜੇ ਤੇ ਸਵਾਰ ਹੋ ਕੇ ਨਗਰ ਦੇ ਵਿਚ ਆ ਗਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹਨੇ ਆਪਣੇ ਨਾਲ ਰਲਾ ਲਿਆ। ਸਤਿਗੁਰੂ ਜੀ ਵੀ ਘੋੜੇ ਤੇ ਸਵਾਰ ਹੋਏ ਤੇ ਰਾਜੇ ਦੇ ਨਾਲ ਚੜ ਪਏ।
ਚਿਤਵਤ ਚਿਤ ਦੁਰ ਸੁਪਨ ਮਿਸਾਲਾ ਕਹਿ ਨਾ ਸਕੈ ਮੁਕਤੇ ਜਿਸ ਕਾਲਾ।
ਜਿਹੜਾ ਸੁਪਨਾ ਵੇਖਿਆ ਸੀ ਰਾਤ ਨੂੰ ਉਹ ਯਾਦ ਆਈ ਜਾਂਦਾ ਬਾਰ ਬਾਰ, ਰਾਜੇ ਨੂੰ ਭੁੱਲ ਹੀ ਨੀ ਰਿਹਾ ਵੀ ਸੁਪਨਾ ਕਿਹੋ ਜਿਹਾ ਆਇਆ ਸੀ। ਹੈਰਾਨੀ ਦੇ ਨਾਲ ਉਹ ਸੁਪਨਾ ਹੀ ਨੀ ਪਿਆ ਭੁੱਲਦਾ, ਪਰ ਡਰਦਾ ਹੋਇਆ ਗੁਰੂ ਸਾਹਿਬ ਨਾਲ ਵੀ ਗੱਲ ਨੀ ਕਰਦਾ ਵੀ ਸਤਿਗੁਰਾਂ ਨੂੰ ਕੀ ਕਹਾਂ, ਗੁਰੂ ਸਾਹਿਬ ਨੂੰ ਕੀ ਪੁੱਛਾਂ। ਕਹਿੰਦੇ ਉਹ ਸੁਪਨੇ ਦੇ ਨਾਲ ਉਹਨੂੰ ਚੇਤੇ ਕਰੀ ਜਾ ਰਿਹਾ।
ਮਦਨ ਮਲੀਨ ਹੁਕਮ ਕੋ ਮਾਨਾ ਲੈ ਸਤਿਗੁਰ ਕੋ ਸੰਗ ਪਿਆਨਾ।
ਇਹਦਾ ਚਿਹਰਾ ਵੀ ਮਲੀਨ ਜਿਹਾ ਠੱਠਾ ਜਿਹਾ ਚਿਹਰਾ, ਮੂੰਹ ਤੇ ਕੋਈ ਕ੍ਰਾਂਤੀ ਨੀ ਰਾਜੇ ਦੇ, ਬੜੀ ਚਿੰਤਾ ਜੀ ਨਜ਼ਰ ਆ ਰਹੀ ਕਿਉਂਕਿ ਸੁਪਨਾ ਚੇਤੇ ਆ ਰਿਹਾ, ਬੜਾ ਡਰਾਉਣਾ ਸੁਪਨਾ ਸੀ। ਤੇ ਪਰ ਗੁਰੂ ਸਾਹਿਬ ਦਾ ਇਹਨੇ ਹੁਕਮ ਮੰਨਿਆ ਤੇ ਸਤਿਗੁਰਾਂ ਦਾ ਹੁਕਮ ਮੰਨ ਕੇ ਸ਼ਿਕਾਰ ਖੇਡਣ ਵਾਸਤੇ ਚੜ ਪਿਆ।
ਖੇਲਨ ਕਰੋ ਅਖੇਲ ਕਨੇਰਾ ਅਖੇਲ ਕਨੇਰਾ ਗੁਰਜੀ ਹੱਥੋਂ ਮਿਗਨ ਕਰ ਤੋ ਤੇਰਾ।
ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਮੈਂ ਸ਼ਿਕਾਰ ਬੜਾ ਖੇਡਦਾ ਤੇ ਮਹਾਰਾਜ ਜਦੋਂ ਕੋਈ ਹਿਰਨ ਮਿਲ ਜਾਏ ਨਾ ਤੇ ਮੈਂ ਕਿਸੇ ਹਿਰਨ ਨੂੰ ਛੱਡਦਾ ਨਹੀਂ, ਹਿਰਨ ਨੂੰ ਘੇਰ ਕੇ ਮਾਰ ਕੇ ਤਾਂ ਫਿਰ ਮੈਂ ਸਾਹ ਲੈਂਦਾ। ਮਹਾਰਾਜ ਮੈਂ ਬੜਾ ਵੱਡਾ ਵੱਡਾ ਸ਼ਿਕਾਰ ਖੇਡਿਆ ਹੋਇਆ।
ਹਸ ਧੁਆਏ ਕਰ ਕਰੋ ਚੰਗਾਰ ਬਾਜਨ ਤੇ ਪੰਛੀ ਲਿਓ ਮਾਰ।
ਅੱਜ ਮੈਂ ਘੋੜਾ ਭਜਾ ਕੇ ਉਸੇ ਵੇਲੇ ਹਿਰਨ ਦਾ ਪਿੱਛਾ ਕਰਕੇ ਉਹਨੂੰ ਮਾਰ ਲੈਂਦਾ ਤੇ ਆਹ ਜਿਹੜੇ ਮੇਰੇ ਕੋਲ ਬਾਜ ਨੇ ਇਹਨਾਂ ਬਾਜਾਂ ਨਾਲ ਮੈਂ ਵੱਡੇ ਵੱਡੇ ਪੰਛੀਆਂ ਨੂੰ ਵੀ ਮਾਰ ਮੁਕਾਉਣਾ, ਪੰਛੀਆਂ ਦਾ ਤਿੱਤਰਾਂ ਦਾ ਬਟੇਰਾਂ ਦਾ ਵੀ ਇਹਨਾਂ ਪੰਛੀਆਂ ਨਾਲ ਮੈਂ ਸ਼ਿਕਾਰ ਖੇਡਦਾ। ਗੁਰੂ ਅਰਜਨ ਸਾਹਿਬ ਨੂੰ ਏਦਾਂ ਰਾਜਾ ਬੇਨਤੀ ਕਰ ਰਿਹਾ ਤੇ ਮਹਾਰਾਜ ਜੀ ਕਹਿੰਦੇ ਫਿਰ ਰਾਜਾ ਖੇਡ ਖੁੱਲਾ ਜੰਗਲ ਹੈ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ, ਉਦੋਂ ਦੂਰ ਦੂਰ ਤੱਕ ਜੰਗਲ ਹੀ ਜੰਗਲ ਸੀ। ਮਹਾਰਾਜ ਕਹਿੰਦੇ ਜਿੰਨਾ ਤੇਰਾ ਚਿੱਤ ਕਰੇ ਸ਼ਿਕਾਰ ਖੇਡ ਤੈਨੂੰ ਇਸੇ ਕਰਕੇ ਲੈ ਕੇ ਆਏ ਤੇ ਜਿਵੇਂ ਮੇਰੇ ਗਰੀਬ ਨਿਵਾਜ ਪਾਤਸ਼ਾਹ ਉੱਥੇ ਜੰਗਲ ਵਿਚ ਹੀ ਕੌਤਕ ਵਰਤਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾ ਚ ਸਰਵਣ ਕਰੋਗੇ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ।